आज ही SNS लॉयर्स नू कॉल करो 416-655-2000।
ਸਾਡੇ ਭਾਈਚਾਰੇ ਵਿੱਚ ਨਸ਼ੇ ਨਾਲ ਜੁੜੇ ਅਪਰਾਧ ਵੱਧ ਰਹੇ ਹਨ। ਜਸਟਿਨ ਟਰੂਡੋ ਅਤੇ ਲਿਬਰਲ ਅਪਰਾਧ ਪ੍ਰਤੀ ਨਰਮ ਹਨ। ਐਂਡਰਿਊ ਸ਼ੀਅਰ ਦੀ ਕੰਜ਼ਰਵੇਟਿਵ ਸਰਕਾਰ ਅਪਰਾਧ ਤੇ ਸਖਤੀ ਕਰੇਗੀ, ਆਰਥਿਕ ਵਿਕਾਸ ਵੱਲ ਧਿਆਨ ਕੇਂਦਰਿਤ ਕਰੇਗੀ। 21 ਅਕਤੂਬਰ ਨੂੰ ਕਿਰਪਾ ਕਰਕੇ ਆਪਣੇ ਕੰਜ਼ਰਵੇਟਿਵ ਉਮੀਦਵਾਰ ਨੂੰ ਵੋਟ ਪਾਓ।
ਆਥੋਰਾਈਜ਼ਡ ਬਾਈ ਦ ਅਫੀਸ਼ੀਅਲ ਏਜੰਟ ਆਫ ਦ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
कुछ पल इंसान की जिंदगी में पहली बार आते हैं, इसीलिए आप सिर्फ उन लम्हों को जिएं।
लख वगदे दरिया जहाने उत्ते मिठा शरबत नी एदी आब जिहा, लख सोहणिया नारा फिरदियां ने कित्थों लभणा हुसन पंजाब जिहा, लख आउण बहारा मुल्क बेगाने नहीं महकदा फुल गुलाब जिहा, सारी दुनिया घुम के वेख लई नहीं लभिया मुल्क पंजाब जिहा, नहीं लभिया देश पंजाब जिहा। जो पंजाब दी गल, पंजाब पाणियां दी गल करांगे महक रेडियो ते।
पंजाब दीआं खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक। हसदा गांदा खुशी मनांदा महका वंडदा महक रेडियो।
पिंडां दियां, शहरां दियां, देश दियां, विदेश दियां खबरां लेके हाजिर हो गया रेडियो प्रोग्राम महक।
WTORM 770 रेडियो प्रोग्राम महक नूं ऑन कर चुके सारे ही रब वर्गे श्रोतियां नूं जगराज सिंह सिद्धू वल्लों प्यार भरी सत श्री अकाल ते निघी जी आ। अज दिन बुधवार अक्तूबर महीने की 9 तरीक साल 2019 विच आप सब दा हार्दिक ते निघा स्वागत करदे आ। अज दा बारला टैंपरेचर 15 डिग्री सैल्सियस रिकॉर्ड किया गया और 19 किलोमीटर के हिसाब नाल हवा चल रही है। सवेर का सूरज 7:25 चढ़िया, छिपेगा 6:45 ते। रेडियो प्रोग्राम उस परमात्मा के ओटा सिरे दे नाल तुहाडी दलीस ते तुहाडा अपना वीर जगराज सिद्धू प्रोग्राम महक लैके हाजिर हो चुके हैं। मंडे टू फ्राइडे दोपहर में 12 बजे तो लैके 1 बजे तक तुसी महक रेडियो का आनंद माणदे हो। साडा महक टैलीविजन 24 घंटे 7 दिन उस नूं भी तुसी वॉच करदे हो। सो प्रोग्राम दे विच तुहाडे नाल जिथे गल्लां बातां होणगियां और उस दे नाल नाल साडे कुछ गैसट होणगे इत्थों दे लोकल जिहड़े कैंडीडेट्स ने, क्योंकि इलैक्शन दा दौर है, 21 अक्तूबर नूं इलैक्शन होण जा रहा है। बहुत सारिया डिबेट्स आदि तुसीं देखदे हो और बहुत सारिया इंटरव्यू देखदे हो और फैसला तुहाडे हाथ दे विच आ और कनेडा दा भविख आ जिहड़ा और फ्यूचर बच्चों दा तुहाडा तुहाडे हाथ दे विच आ और तुसीं वोट पा के जिहड़ी अपनी कीमती और इहनां नूं कामयाब करना। सो प्रोग्राम दे विच बड़ी जल्दी असीं खबरां पेश करांगे। रमन जी हुणी खबरां लैके हाजिर होणगे पंजाब तों और लोकल खबर झात मारांगे। फिर इस जिमनी चोण है जी, वह भी पंजाब की जी 21 अक्तूबर हो जा रही है। सो कुछ इलाकों और असी भी अपडेट करा, हलका दाखा की पूरी रिपोर्ट तेरे लिए पेश की जाएगी और अज और कल मे भी असी कैप्टन संधु जी जे ने संदीप संधु जी आली साहब के अपोजिशन इलैक्शन लड़ रहे हैं, मैं उन्होंने भी गलबात करा और 2 दिन लगातार कोशिश करा असी गलबात कर। सुरेडी प्रोग्राम विच एक छोटी जी ब्रेक ले लिए, वापस आने ब्रेक तो बाद सुबह तो प्रोग्राम तुसीं सुणदे आ रहे हैं जिहदे विच कुलविंदर शीना जी, जगदीश जी और इस दे नाल युद्धवीर जी, हुण तुहाडा अपना वीर जगराज सिद्धू, मेरे तो बाद सोढी नागराज जी और राणा जी, इस दे नाल नाल अरफ जमाल जी होनी। सो सारी टीम जिहड़ी आ पूरी पब्बां भार आ, क्योंकि इलैक्शन नूं लै के हर व्यक्ति आ जिहड़ा साडा होस्ट आ, साडा टीम मैंबर आ, और मेहनत दे नाल प्रोग्राम तुहाडे लई लै के हाजिर हुंदा और मेरा साथ देणगे अज दविंदर। छोटी ब्रेक, वापस आ रहे हैं ब्रेक तो बाद।
चाहे कोई भी हो सब ले इको नाम सीमा बयाना।
कॉल 905-452-0000।
हां जी भैन जी, सत श्री अकाल जी, की हाल चाल है थोड़ा? सत श्री अकाल ता ठीक है, पर ऐतकी इलेक्शन ते वोट किधर जानी है थोड़ी? भैन जी, बथेरा लिबरल नु मौका देके देख लिया, की आया सामने? होर ता होर साडे एरिया दे कैंडिडेट ने भी डक्का नहीं तोड़िया, सो ऐतकी ता मेरी वोट पक्की रमन दी बराड़ नु जानी है।
जानी भी चाहिए दी है भैन जी, क्योंकि रमन दी बराड़ हाईली एजुकेटेड ते वादियां नु निभाउण वाला कैंडिडेट है। आउण वाले भविष्य दी चंगी ते मजबूत सिरजणा करिए। ब्रैम्पटन साउथ तो रमनदीप बराड़ नु ही चुनिए। इट्स टाइम फॉर यू टू गेट अहेड। ऑथराइज्ड बाय द ऑफिशियल एजेंट फॉर रमनदीप बराड़।
जवाना
नू ही नहीं ए ता साडी बेबे नू भी पता है।
आहो जी भूख लगी है बाली ते कमाओ नंबर
9058744242
905-874-4242 पॉपुलर पिज्जा।
देखो जी मैं ग्रोसरी चो किन्ने पैसे बचाए ने।
ओए प्रीति ये सपने एशियन फूड सेंटर करके ही सच हो पाए ने।
एशियन फूड सेंटर इंडियन कैनेडियन साफ सुथरी ग्रोसरी ले कार कार विच मशहूर हो चुका है। एशियन फूड सेंटर हमेशा सस्ते रेट ते वधिया सेवावां देन ले वचनबद्ध है। अपने एरिया विच पेंदे किसी भी स्टोर ते जाओगे ता जरूर बचत पाओगे। वधेरे जानकारी ले एशियन फूड सेंटर एक बार जरूर जाओ। नंबर हमेशा याद रखो 416-740-3212 416-740-3262
एशियन फूड सेंटर।
एशियन फूड सेंटर। एशियन फूड सेंटर।
ਹੁਣ ਕੌਣ ਫ੍ਰਿਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਐਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਸਟੇਨਲੈਸ ਸਟੀਲ ਦੇ ਅਪਲਾਈਐਂਸਿਸ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਸਿਰਫ $1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ ਉਹ ਵੀ ਸਤੋ ਘੱਟ ਕੀਮਤ ਤੇ 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ।
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ-ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੰਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2496-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
हां जी सिर्फ 3 वीकां च बिल्कुल चम चम करदी तुहाडी बेसमेंट एकदम कंप्लीट। चाहे टाइलां दा काम होवे, बाथरूम प्लंबिंग दा काम या हार्डवुड फ्लोर या पेंटिंग दा काम, सिर्फ 3 वीकां च कंप्लीट। A1 रेनोवेशन 416-456-1462 416-456-1462
काम दी तसल्ली दी करवाणी A1 रेनोवेशन।
कैनेडा तो लेके पंजाब तक पंजाबियां नाल जुड़ी हर आम अते खास खबर पहुंचांदे हां तुहाडे तक। खबर होवे सियासी गलियारियां तो या होवेगा फिल्मी सितारियां दी, पंजाब दी मिट्टी दी महक नाल भरिया हर अंदाज महक रेडियो दे नाल। महक मीडिया ग्रुप द नेम कम्युनिटी ट्रस्ट।
ਜੀ ਹਾਂ ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਮਹਿਕ ਦੇ ਵਿੱਚ। ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਨੇ ਇਹਨਾਂ ਖਬਰਾਂ ਨੂੰ। HK ਟਾਇਰ ਵੱਲੋਂ ਸਪਾਂਸਰ ਕੀਤਾ ਗਿਆ। ਜੇ ਤੁਸੀਂ ਟਾਇਰ ਆਪਣੀ ਮਨਪਸੰਦ ਦੇ ਖਰੀਦਣਾ ਚਾਹੁੰਦੇ ਹੋ, BF ਗੋਟਰੇਜ, ਮਿਚਲਨ, ਯਾਕੋਹਾਮਾ, ਹੈਂਕੌਕ ਤੇ ਟਾਇਰ ਖਰੀਦਣੇ ਚਾਹੁੰਦੇ ਜਾਂ ਫਿਰ ਚਾਈਨੀਜ਼ ਟਾਇਰ ਖਰੀਦਣੇ ਚਾਹੁੰਦੇ ਆ ਤਾਂ ਨੰਬਰ ਨੋਟ ਕਰ ਲਓ 647-295-4600 ਤੇ ਸੰਪਰਕ ਕੀਤਾ ਜਾ ਸਕਦਾ। 647-295-4600 ਤੇ ਸੰਪਰਕ ਕੀਤਾ ਜਾ ਸਕਦਾ। ਹੋਮਲਾਈ ਸਿਲਵਰ ਸਿਟੀ ਦੇ ਗਰਚਾ ਬ੍ਰਦਰ ਵੀ ਇਹਨਾਂ ਖਬਰਾਂ ਦੇ ਮੇਨ ਸਪੋਂਸਰ ਨੇ। ਜੇ ਤੁਸੀਂ ਵਧੀਆ ਕੰਪਨੀ ਦੀ ਭਾਲ ਦੇ ਵਿੱਚ ਸੀ, ਏਜੰਟ ਹੋ ਤੁਸੀਂ ਔਰ ਵਧੀਆ ਕਮਿਸ਼ਨ 'ਤੇ ਕੰਮ ਕਰਨਾ ਚਾਹੁੰਦੇ ਤੁਸੀਂ ਤਾਂ ਨੰਬਰ ਨੋਟ ਕਰ ਲਓ 905-913-8500 ਤੇ ਸੰਪਰਕ ਕੀਤਾ ਜਾ ਸਕਦਾ। ਏਸ਼ੀਅਨ ਫੂਡ ਸੈਂਟਰ ਦੀਆਂ 10 ਲੋਕੇਸ਼ਨਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਤਾਜ਼ੇ ਫਲ ਫਰੂਟ ਖਰੀਦਣੇ ਹੋਣ ਨੇੜਲੇ ਗਰੋਸਰੀ ਸਟੋਰ 'ਤੇ ਜਾ ਕੇ ਤੁਸੀਂ ਖਰੀਦ ਸਕਦੇ ਹੋ। 416-740-3212 'ਤੇ ਸੰਪਰਕ ਕੀਤਾ ਜਾ ਸਕਦਾ। ਈਵਨ ਕੌਂਕਰੀਟ ਤੋਂ ਤੁਸੀਂ ਕੌਂਕਰੀਟ ਦੀਆਂ ਸਵਾਵਾਂ ਲੈਣੀਆਂ ਚਾਹੁੰਦੇ ਆ, ਤੁਸੀਂ ਕੌਂਕਰੀਟ ਪਾਉਣੀ ਹੋਵੇ, ਐਕਸਪੋਜ਼ਡ ਕੌਂਕਰੀਟ ਪਾਉਣੀ ਆ, ਡਰਾਈਵੇ ਐਕਸਟੈਂਡ ਕਰਾਉਣਾ, ਡਰਾਈਵੇ ਬਣਾਉਣਾ, ਪੈਟੀਓ ਬਣਾਉਣਾ, ਸਾਈਡਵਾਕ ਬਣਾਉਣਾ, ਸਟੈਪਸ ਬਣਾਉਣੇ ਆ, ਤੁਸੀਂ ਨੰਬਰ ਹੈ 416-456-1462 416-456-1462 'ਤੇ ਕਾਲ ਕੀਤੀ ਜਾ ਸਕਦੀ ਹੈ। ਨਸ਼ਾ ਛੱਡਣਾ ਚਾਹੁੰਦੇ ਆ, ਖੂਨ ਦੀ ਕਮੀ ਹੈ, ਸ਼ਰਾਬ, ਡੋਡੇ, ਫੀਮ, ਭੁੱਕੀ ਛੱਡਣੀ ਚਾਹੁੰਦੇ ਤਾਂ ਡਾਕਟਰ ਕੁਮਾਰ ਜੀ ਦਾ ਨੰਬਰ ਹੈ 416-425-0138 416-425-0138 ਡੇਲੀ ਤੇ ਸੰਪਰਕ ਕੀਤਾ ਜਾ ਸਕਦਾ। ਪ੍ਰੋ ਸਟਾਰ ਟਰੱਕ ਲਿਓ, ਹਫ਼ਤੇ ਦੇ 7 ਦਿਨ ਉੱਪਰ ਰਹਿੰਦੇ ਨੇ, ਟਰੱਕ ਦਾ ਆਇਲ ਚੇਂਜ ਕਰਾਓ, ਵਾਸ਼ ਕਰਾਓ, ਜੈਲੋ ਸਟਿੱਕ ਲਵਾਓ। ਤੁਸੀਂ ਨੰਬਰ ਹੈ 905-400-5167-10 ਤੇ ਸੰਪਰਕ ਕੀਤਾ ਜਾ ਸਕਦਾ। ਪੀਅਰ ਹੋਮ ਸਪਲਾਈਜ਼ ਦਾ ਨੰਬਰ ਨੋਟ ਕਰੋ, ਵੈਨਿਟੀਜ਼, ਡੋਰ, ਗਲਾਸ ਡੋਰਸ ਤੁਸੀਂ ਲੈਣੇ ਚਾਹੁੰਦੇ ਆ, ਪਲੰਬਿੰਗ ਦਾ ਕਿਸੇ ਵੀ ਕਿਸਮ ਦਾ ਸਮਾਨ ਲੈਣਾ ਹੋਵੇ ਤਾਂ ਟਾਰਬਰਮ ਐਂਡ ਸਟੀਲ ਦੇ ਏਰੀਏ ਵਿੱਚ ਹੈ। ਪੀਅਰ ਹੋਮ ਸਪਲਾਈਜ਼ ਵਾਲੇ ਨੰਬਰ ਆ 905-400-6888, 905-400-6888 ਤੇ ਸੰਪਰਕ ਕੀਤਾ ਜਾ ਸਕਦਾ। ਪਰਫੈਕਟ ਹੋਮ ਡੱਕ ਕਲੀਨਿੰਗ, ਪਰਫੈਕਟ ਕੇਅਰ ਡੱਕ ਕਲੀਨਿੰਗ ਦਾ ਨੰਬਰ ਨੋਟ ਕਰੋ। ਹੀਟ ਛੱਡਣ ਤੋਂ ਪਹਿਲਾਂ ਡੱਕ ਕਲੀਨਿੰਗ ਹੋਣੀ ਜ਼ਰੂਰੀ ਹੈ, ਕਿਉਂਕਿ ਆਵਾਜ਼ ਆ ਜਿਹੜੀ ਉਹ ਤੁਹਾਡੀ ਟੱਲੀ ਵਾਂਗੂ ਟਣਕੇ ਟਣਕੂ ਕਿਵੇਂ, ਆਵਾਜ਼ ਟਣਕੂ ਤੁਹਾਡੀ ਜੇ ਤੁਹਾਡੇ ਡੱਕ ਕਲੀਨਿੰਗ ਹੋਏ ਹੋਣਗੇ, ਨਹੀਂ ਤਾਂ ਤੁਸੀਂ ਕਹਿੰਦੇ ਉੱਠਿਆ ਯਾਰ ਹੁਣ ਆਏ ਨਹੀਂ, ਉਹ ਕਹਿੰਦੇ ਹਾਂ ਬਾਈ ਉੱਠ ਗਿਆ ਦੱਸ ਛੇਤੀ ਆ ਗਿਆ ਮੈਂ ਤੇਰੇ ਕੋਲ। ਔਰ ਨੰਬਰ ਆ ਇਹਦਾ ਮਤਲਬ ਤੁਸੀਂ ਡੱਕ ਕਲੀਨਿੰਗ ਕਰਾ ਲਏ। ਨੰਬਰ ਹੈ 416-357-0472 416-357-0472 ਤੇ ਸੰਪਰਕ ਕੀਤਾ ਜਾ ਸਕਦਾ। ਰਮਨ ਜੀ ਵੈਲਕਮ, ਗੋ ਐਡ ਪਲੀਜ਼।
ਖਬਰਾਂ ਦੇ ਸਲਿਟਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾਉਂਦੇ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੇ। ਆਰਥਿਕ ਮੰਦੀ ਦੀ ਕਗਾਰ ਤੇ ਖੜੇ ਪਾਕਿਸਤਾਨ ਚ ਸੱਤਾਧਾਰੀ ਇਮਰਾਨ ਸਰਕਾਰ ਨੇ ਆਪਣੀ ਇੱਕ ਸਾਲ ਦੇ ਕਾਰਜਕਾਲ ਚ ਰਿਕਾਰਡ ਕਰਜ਼ਾ ਕਰ ਲਿਆ। ਸਰਕਾਰੀ ਅੰਕੜਿਆਂ ਦੇ ਮੁਤਾਬਕ ਇਮਰਾਨ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਵਿੱਚ ਦੇਸ਼ ਦੇ ਕੁੱਲ ਕਰਜ਼ ਦੇ ਵਿੱਚ 7509 ਅਰਬ ਰੁਪਏ ਦਾ ਵਾਧਾ ਹੋਇਆ। ਪਾਕਿਸਤਾਨੀ ਮੀਡੀਆ ਚ ਛਪੀ ਰਿਪੋਰਟ ਮੁਤਾਬਕ ਕਰਜ਼ ਦੇ ਅੰਕੜੇ ਸਟੇਟ ਬੈਂਕ ਆਫ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਭੇਜੇ ਨੇ। ਅਗਸਤ 2018 ਤੋਂ ਅਗਸਤ 2019 ਚ ਵਿਦੇਸ਼ ਤੋਂ 2804 ਅਰਬ ਰੁਪਏ ਦਾ ਤੇ ਘਰੇਲੂ ਸਰੋਤਾਂ ਤੋਂ 4705 ਅਰਬ ਰੁਪਏ ਦਾ ਕਰਜ਼ ਲਿਆ ਗਿਆ। ਸੂਤਰਾਂ ਮੁਤਾਬਕ ਸਟੇਟ ਬੈਂਕ ਦੇ ਅੰਕੜਿਆਂ ਨੇ ਮੌਜੂਦਾ ਵਿੱਤੀ ਸਾਲ ਦੇ ਪਹਿਲੇ 2 ਮਹੀਨਿਆਂ ਚ ਪਾਕਿਸਤਾਨ ਦੇ ਜਨਤਕ ਕਰਜ਼ ਵਿੱਚ 1.43% ਦਾ ਵਾਧਾ ਹੋਇਆ। ਸੰਘੀ ਸਰਕਾਰ ਦਾ ਇਹ ਕਰਜ਼ਾ ਵੱਧ ਕੇ 32,240 ਕਰੋੜ ਰੁਪਏ ਹੋ ਗਿਆ। ਅਗਸਤ 2018 ਚ ਇਹ ਕਰਜ਼ 24,732 ਅਰਬ ਰੁਪਏ ਸੀ। ਇਰਾਨ ਤੇ ਕੋਲੰਬੀਆ ਚ ਅੱਜ ਫੀਫਾ ਵਰਲਡ ਕੱਪ ਇਰਾਨ ਤੇ ਕੋਲੰਬੀਆ ਚ ਵੀਰਵਾਰ ਨੂੰ ਫੀਫਾ ਵਰਲਡ ਕੱਪ 2022 ਦਾ ਕੁਆਲੀਫਾਇਰ ਮੈਚ ਦੌਰਾਨ ਇਤਿਹਾਸ ਰਚਿਆ ਜਾਏਗਾ। ਇਹ ਇਤਿਹਾਸ ਦੋਵਾਂ ਟੀਮਾਂ ਦੇ ਖਿਡਾਰੀ ਨਹੀਂ ਸਗੋਂ 40 ਸਾਲ ਬਾਅਦ ਪਹਿਲੀ ਵਾਰ ਸਟੇਡੀਅਮ ਚ ਦਾਖਲ ਹੋਣ ਵਾਲੀਆਂ ਇਰਾਨੀ ਮਹਿਲਾਵਾਂ ਰਚਣਗੀਆਂ। ਦਰਅਸਲ ਇਰਾਨ ਚ ਇੱਕ ਸ਼ੀਆ ਮੁਸਲਿਮ ਦੇਸ਼ ਹੈ। ਇੱਥੇ 1989 ਤੋਂ ਮਹਿਲਾਵਾਂ ਦਾ ਕਿਸੇ ਵੀ ਖੇਡ ਨੂੰ ਸਟੇਡੀਅਮ ਚ ਜਾ ਕੇ ਵੇਖਣ ਤੇ ਬੈਨ ਲੱਗਿਆ ਹੋਇਆ ਹੈ। ਇਸ ਪਿੱਛੇ ਤਰਕ ਦਿੱਤਾ ਗਿਆ ਸੀ ਕਿ ਮਹਿਲਾਵਾਂ ਨੂੰ ਅੱਧੇ ਅਧੂਰੇ ਕੱਪੜੇ ਪਾਏ ਮਰਦਾਂ ਨੂੰ ਦੇਖਣ ਤੋਂ ਬਚਣਾ ਚਾਹੀਦਾ ਹੈ। ਹੁਣ ਲੰਮੇ ਸੰਘਰਸ਼ ਤੋਂ ਬਾਅਦ ਸਟੇਡੀਅਮ ਚ ਪਿਛਲੇ ਦਿਨਾਂ ਬੱਲੂ ਗੱਲ ਦੀ ਮੌਤ ਤੋਂ ਬਾਅਦ ਇਰਾਨ ਸਰਕਾਰ ਨੇ ਸਟੇਡੀਅਮ ਚ ਮਹਿਲਾਵਾਂ ਦੀ ਐਂਟਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਰਾਨ ਚ ਪਹਿਲਾਂ ਕਾਨੂੰਨ ਕਰਕੇ ਔਰਤਾਂ ਆਪਣੀਆਂ ਖੁਆਹਿਸ਼ਾਂ ਨਾਲ ਸਮਝੌਤਾ ਕਰਦੀਆਂ ਸਨ। ਇਰਾਨ ਦੀ 29 ਸਾਲ ਦੀ ਫੁੱਟਬਾਲ ਫੈਨ ਸਹਿਰ ਖੁਡਾਰੀ ਵੀ ਆਪਣੀ ਖੁਆਹਿਸ਼ ਅੱਗੇ ਮਜਬੂਰ ਸੀ। ਉਹ ਸਟੇਡੀਅਮ ਚ ਮੈਚ ਵੇਖਣਾ ਚਾਹੁੰਦੀ ਸੀ ਤੇ ਸਹਿਰ ਦੀ ਇਸੇ ਖੁਆਹਿਸ਼ ਨੇ ਉਸਦੀ ਜਾਨ ਲੈ ਲਈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਉੱਜੜ ਕੇ ਭਾਰਤ ਆਏ ਪਰਿਵਾਰਾਂ ਲਈ ਮੋਦੀ ਸਰਕਾਰ ਨੇ ਅੱਜ ਇੱਕ ਵੱਡਾ ਫੈਸਲਾ ਲਿਆ। ਅੱਜ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ POK ਵੱਲੋਂ ਤੋਂ ਉਜਾੜੇ ਗਏ 5300 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 5.5 ਲੱਖ ਰੁਪਏ ਦੇਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ। ਸਾਲ 2016 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ, ਉਦੋਂ ਇਹਨਾਂ ਪਰਿਵਾਰਾਂ ਨੂੰ ਲਾਭ ਨਹੀਂ ਮਿਲ ਸਕਿਆ ਸੀ। ਪ੍ਰਧਾਨ ਮੰਤਰੀ ਵੱਲੋਂ ਐਲਾਨੇ ਪੈਕੇਜ ਦੇ ਤਹਿਤ ਪ੍ਰਤੀ ਪਰਿਵਾਰ ਨੂੰ 5.5 ਲੱਖ ਰੁਪਏ ਦੀ ਇੱਕ ਮੁਸ਼ਤ ਰਾਸ਼ੀ ਪ੍ਰਦਾਨ ਕਰਨ ਦਾ ਪ੍ਰਬੰਧ ਹੈ। ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸਾਲ 2016 'ਚ ਪ੍ਰਧਾਨ ਮੰਤਰੀ ਨੇ POK ਦੇ ਉਜਾੜੇ ਵਿਅਕਤੀਆਂ ਲਈ ਪ੍ਰਤੀ ਪਰਿਵਾਰ 5.5 ਲੱਖ ਰੁਪਏ ਦੀ ਪੈਕੇਜ ਦੀ ਘੋਸ਼ਣਾ ਕੀਤੀ ਸੀ, ਪਰ ਫਿਰ 5300 ਪਰਿਵਾਰ ਇਸ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ ਕਿਉਂਕਿ ਉਹ ਜੰਮੂ ਕਸ਼ਮੀਰ ਤੋਂ ਬਾਹਰ ਸਨ ਤੇ ਉਹਨਾਂ ਦਾ ਨਾਂ ਉਸ ਵੇਲੇ ਨਹੀਂ ਆਇਆ ਸੀ। ਫਿਰੋਜ਼ਪੁਰ ਜ਼ਿਲ੍ਹੇ ਦੇ 2 ਪਿੰਡਾਂ ਟਿੰਡੀਵਾਲਾ ਤੇ ਹਜ਼ਾਰਾ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਡਰੋਨ ਦੀ ਹਰਕਤ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕੰਨੀਆਂ ਹੋ ਗਈਆਂ ਨੇ। ਸੁਰੱਖਿਆ ਏਜੰਸੀਆਂ ਨੇ ਇਸ ਦੌਰਾਨ ਹਰਕਤ 'ਚ ਆਉਂਦਿਆਂ ਹੋਇਆਂ ਦੋਵਾਂ ਪਿੰਡਾਂ 'ਚ ਜੰਗੀ ਪੱਧਰ ਤੇ ਸਰਚ ਆਪਰੇਸ਼ਨ ਚਲਾਇਆ। ਇਸ ਦੇ ਤਹਿਤ ਇਕੱਲੇ ਇਕੱਲੇ ਘਰ ਦੀ ਤਲਾਸ਼ੀ ਤੋਂ ਇਲਾਵਾ ਹਰੇਕ ਖੇਤ ਦੀ ਤਲਾਸ਼ੀ ਲਈ ਜਾ ਰਹੀ ਹੈ। ਫਿਰੋਜ਼ਪੁਰ ਪੁਲਿਸ ਨੇ ਵੀ ਹਰ ਪੱਖ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। BSF ਵੱਲੋਂ ਫਿਰੋਜ਼ਪੁਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਉਹਨਾਂ ਨੇ ਹਜ਼ਾਰਾ ਪਿੰਡ ਦੇ ਨਜ਼ਦੀਕ ਸੋਮਵਾਰ ਦੀ ਰਾਤ ਡਰੋਨ ਦੀ ਮੂਵਮੈਂਟ ਦੇਖੀ ਤਾਂ BSF ਨੇ ਬਕਾਇਦਾ ਇਸ ਤੇ ਸ਼ੇਅਰ ਰਾਊਂਡ ਫਾਇਰ ਕੀਤੇ ਪਰ ਦੂਰੀ ਹੋਣ ਕਾਰਨ ਰੇਂਜ ਵਿੱਚ ਨਹੀਂ ਆ ਸਕੇ। ਇਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਤੇ ਸ਼ਿਕਾਇਤ ਦਰਜ ਕਰਵਾਈ ਗਈ। ਫਿਰੋਜ਼ਪੁਰ ਪੁਲਿਸ ਨੇ ਹਜ਼ਾਰਾਂ ਤੇ ਟੇਂਡੀਵਾਲਾ ਪਿੰਡ ਨੂੰ ਕਈ ਵਾਰ ਛਾਣ ਲਿਆ। ਪਿੰਡ 'ਚ ਸ਼ੱਕੀਆਂ ਤੇ ਨਜ਼ਰ ਵੀ ਰੱਖੀ ਜਾ ਰਹੀ ਹੈ ਤੇ ਕਈ ਪਿੰਡ ਵਾਸੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਚੁੱਕੀ ਹੈ। ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਲਿਆਉਣ ਦੇ ਮਾਮਲੇ 'ਚ ਆਕਾਸ਼ਦੀਪ ਸਣੇ 9 ਖਾਲਿਸਤਾਨੀਆਂ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ। ਅੱਜ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ 'ਚ ਇਹਨਾਂ ਮੁਲਜ਼ਮਾਂ ਦੀ ਪੇਸ਼ੀ ਹੋਈ ਜਿੱਥੋਂ ਅਦਾਲਤ ਨੇ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ। ਪੁਲਿਸ ਨੇ 22 ਸਤੰਬਰ ਨੂੰ ਚਾਰ ਮੁਲਜ਼ਮ ਕਾਬੂ ਕੀਤੇ ਸਨ। ਇਹਨਾਂ ਕੋਲੋਂ ਪੁਲਿਸ ਨੇ 5 AK-47 ਰਾਈਫਲ ਤੇ 9 ਹੈਂਡ ਗ੍ਰਨੇਡ ਦੀ ਬਰਾਮਦਗੀ ਕੀਤੀ ਸੀ। ਇਸ ਤੋਂ ਇਲਾਵਾ ਇਹਨਾਂ ਕੋਲੋਂ 5 ਸੈਟੇਲਾਈਟ ਫੋਨ ਤੇ 2 ਵਾਇਰਲੈਸ ਸੈੱਟ ਵੀ ਬਰਾਮਦ ਕੀਤੇ ਗਏ ਸਨ। ਇੰਨੀ ਵੱਡੀ ਤਾਦਾਦ ਚ ਹਥਿਆਰਾਂ ਦੀ ਸਪਲਾਈ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਪਾਕਿਸਤਾਨ ਵੱਲੋਂ ਭੇਜੇ 2 ਡਰੋਨ ਵੀ ਬਰਾਮਦ ਕੀਤੇ ਸੀ। ਇਹਨਾਂ ਰਾਹੀਂ ਹੀ ਪੰਜਾਬ ਚ ਹਥਿਆਰਾਂ ਦਾ ਜ਼ਖੀਰਾ ਸਪਲਾਈ ਕੀਤਾ ਗਿਆ ਸੀ। ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ, ਪਰ ਹਾਲੇ ਵੀ ਪਾਕਿਸਤਾਨੀ ਡਰੋਨ ਦੇ ਫਿਰੋਜ਼ਪੁਰ ਚ ਗੇੜੇ ਲਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਹਰਿਆਣਾ ਦੇ ਪਿੰਡ ਦੇਸੂ ਜੋਧਾ ਚ ਅੱਜ ਨਸ਼ਾ ਤਸਕਰਾਂ ਵੱਲੋਂ ਪੁਲਿਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ। ਪੰਜਾਬ ਪੁਲਿਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਪੰਜਾਬ ਚ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਹਰਿਆਣਾ ਚ ਇੱਕ ਹੋਰ ਨਸ਼ਾ ਤਸਕਰ ਦੀ ਗ੍ਰਿਫਤਾਰੀ ਲਈ ਛਾਪਾ ਮਾਰਨ ਗਏ ਸਨ, ਪਰ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਉਸ ਹਰਿਆਣਾ ਪੁਲਿਸ ਨੇ ਹੁਣ ਇਸ ਵਾਰਦਾਤ ਬਾਰੇ ਪੰਜਾਬ ਪੁਲਿਸ ਤੇ ਗੰਭੀਰ ਇਲਜ਼ਾਮ ਲਾਏ ਨੇ। ਹਰਿਆਣਾ ਪੁਲਿਸ ਨੇ ਆਪਣੇ ਬਿਆਨ ਦੇ ਪੰਜਾਬ ਪੁਲਿਸ ਇਲਜ਼ਾਮ ਲਾਉਣ ਨੇ ਕਿਹਾ ਕਿ ਕਾਇਦੇ ਮੁਤਾਬਕ ਜੇ ਪੰਜਾਬ ਪੁਲਿਸ ਨੇ ਕੋਈ ਵੀ ਰੇਡ ਕਰਨੀ ਸੀ ਤਾਂ ਉਸ ਤੋਂ ਪਹਿਲਾਂ ਉੱਥੋਂ ਦੀ ਪੁਲਿਸ ਨੂੰ ਜਾਣਕਾਰੀ ਦੇਣੀ ਜ਼ਰੂਰੀ ਹੁੰਦੀ ਹੈ। ਇਸ ਮਾਮਲੇ ਚ ਸਿਰਸਾ ਦੀ ਪੁਲਿਸ ਨੇ ਇਸ ਰੇਡ ਬਾਰੇ ਕੋਈ ਜਾਣਕਾਰੀ ਨਹੀਂ ਸੀ। ਹਰਿਆਣਾ ਪੁਲਿਸ ਨੇ ਇਸ ਤੇ ਬਠਿੰਡਾ ਪੁਲਿਸ ਦੀ ਗਲਤੀ ਦੱਸੀ ਤੇ ਕਿਹਾ ਕਿ ਇਹ ਮਾਮਲਾ ਉੱਪਰਲੇ ਲੈਵਲ ਤੱਕ ਪਹੁੰਚਾਇਆ ਜਾਵੇਗਾ। ਹਰਿਆਣਾ ਪੁਲਿਸ ਸਿਰਸਾ ਦੇ ਪਿੰਡ ਦੇਸੂ ਜੋਧਾ ਚ ਪੰਜਾਬ ਪੁਲਿਸ ਦੀ ਟੀਮ ਨਾਲ ਹੋਈ ਕੁੱਟਮਾਰ ਦੀ ਤਫਤੀਸ਼ ਕਰੇਗੀ। ਹਰਿਆਣਾ ਪੁਲਿਸ ਨੇ ਕਿਹਾ ਕਿ ਨਸ਼ਾ ਤਸਕਰੀ ਮਾਮਲੇ ਚ ਪਿੰਡ ਦੇਸੂ ਜੋਧਾ ਸਿਰਸਾ ਚ ਰੇਡ ਕਰਨ ਦੇ ਮਾਮਲੇ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਹੋਈ ਕੁੱਟਮਾਰ ਦੀ ਹਰਿਆਣਾ ਪੁਲਿਸ ਤਹਿ ਤੱਕ ਤਫਤੀਸ਼ ਕਰੇਗੀ। ਹਰਿਆਣਾ ਪੁਲਿਸ ਨੇ ਕਿਹਾ ਕਿ ਜਿਵੇਂ ਹੀ ਹਰਿਆਣਾ ਪੁਲਿਸ ਕੋਲ ਵਾਰਦਾਤ ਦੀ ਜਾਣਕਾਰੀ ਪਹੁੰਚੀ, ਡੱਬਵਾਲੀ ਸਦਰ ਪੁਲਿਸ ਸਟੇਸ਼ਨ ਤੇ ਪੁਲਿਸ ਕਰਮੀ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਦਰਅਸਲ ਨਸ਼ਾ ਤਸਕਰਾਂ ਨੇ ਪੁਲਿਸ ਵਾਲਿਆਂ ਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ 6 ਪੁਲਿਸ ਕਰਮੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਦੀਵਾਲੀ ਤੋਂ ਪਹਿਲਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰੀ ਮੰਤਰੀ ਮੰਡਲ ਦੀ ਬੈਠਕ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਚ 5% ਦਾ ਵਾਅਦਾ ਕਰਨ ਦਾ ਫੈਸਲਾ ਕੀਤਾ ਗਿਆ। ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਹ ਵਾਅਦਾ ਇਸ ਸਾਲ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਨੇ ਆਪਣੇ ਕੀ ਪਾਕਿਸਤਾਨ ਹੋ ਵਾਲੇ ਬਿਆਨ ਤੇ ਮਾਫ਼ੀ ਮੰਗੀ ਹੈ। ਸੋਨਾਲੀ ਫੋਗਾਟ ਨੇ ਟੀਵੀ ਚੈਨਲ ਤੇ ਖਾਸ ਇੰਟਰਵਿਊ ਦਿੰਦੇ ਕਿਹਾ ਸੀ ਕਿ ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਂ ਖੁਦ ਇਤਰਾਜ਼ ਜ਼ਾਹਰ ਕਰਦੀ ਹਾਂ। ਸੋਨਾਲੀ ਨੇ ਇੱਕ ਰੈਲੀ ਚ ਭਾਰਤ ਮਾਤਾ ਦੀ ਜੈ ਨਾ ਬੋਲਣ ਵਾਲਿਆਂ ਨੂੰ ਪੁੱਛਿਆ ਸੀ ਕਿ ਕੀ ਤੁਸੀਂ ਪਾਕਿਸਤਾਨੀ ਹੋ। ਸੋਨਾਲੀ ਨੇ ਰੈਲੀ ਚ ਕਿਹਾ ਸੀ ਕਿ ਕਿਉਂ ਬਈ ਪਾਕਿਸਤਾਨੀ ਹੋ, ਪਾਕਿਸਤਾਨ ਤੋਂ ਆਏ ਹੋ, ਸ਼ਰਮ ਆਉਂਦੀ ਹੈ ਅਜਿਹੇ ਲੋਕਾਂ ਤੇ ਜੋ ਆਪਣੇ ਦੇਸ਼ ਦੀ ਜੈ ਨਹੀਂ ਬੋਲ ਸਕਦੇ, ਤੁਹਾਡੇ ਵਰਗੇ ਹਿੰਦੁਸਤਾਨੀ ਵੀ ਹੁੰਦੇ ਨੇ, ਥੂ ਅਜਿਹੇ ਲੋਕਾਂ ਤੇ ਇਹਨਾਂ ਦੇ ਵੋਟ ਦੀ ਕੋਈ ਕੀਮਤ ਨਹੀਂ ਹੈ। ਸੋਨਾਲੀ ਦੇ ਇਸ ਬਿਆਨ ਤੋਂ ਬਾਅਦ ਬਵਾਲ ਹੋ ਗਿਆ ਸੀ ਤਾਂ ਉਹਨਾਂ ਨੇ ਮਾਫ਼ੀ ਮੰਗਦੇ ਕਿਹਾ ਕਿ ਸੱਚਾਈ ਇਹ ਹੈ ਕਿ ਉਸ ਸਮਾਗਮ ਚ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤਾਂ ਉੱਥੇ ਮੌਜੂਦ ਕੁਝ ਨੌਜਵਾਨਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਤੋਂ ਅਜਿਹੇ ਬੋਲ ਬੋਲੇ ਗਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਯਤਨਾਂ ਦੇ ਚੱਲਦਿਆਂ ਕੇਂਦਰ ਨੇ ਬੁੱਧਵਾਰ ਕੈਸ਼ ਕ੍ਰੈਡਿਟ ਲਿਮਿਟ ਨੂੰ ਮਨਜ਼ੂਰੀ ਦਿੱਤੀ ਹੈ। ਇਸੇ ਤਹਿਤ ਕੇਂਦਰ ਵੱਲੋਂ ਅਕਤੂਬਰ ਮਹੀਨੇ ਲਈ ਸੋਨੀ ਦੇ ਮਾਰਕੀਟਿੰਗ ਸੀਜ਼ਨ 2019-20 ਚ ਝੋਨੇ ਦੀ ਖਰੀਦ ਲਈ 26,707 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ RBI ਦੁਆਰਾ ਇਹ ਰਾਸ਼ੀ ਅਕਤੂਬਰ 2019 ਦੇ ਅੰਤ ਤੱਕ ਕਰਜ਼ੇ ਦੀ ਸੀਮਾ ਪ੍ਰਤੀ ਜਾਰੀ ਕੀਤੀ ਗਈ ਹੈ। ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਭਾਰਤ ਇੱਕ ਹਿੰਦੂ ਰਾਸ਼ਟਰ ਵਾਲੇ ਬਿਆਨ ਨਾਲ ਪੰਜਾਬ ਦਾ ਸਿਆਸੀ ਪਾਰਾ ਚੜ ਗਿਆ। ਬੇਸ਼ੱਕ ਬੀਜੇਪੀ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਬਿਆਨ ਨਹੀਂ ਆਇਆ, ਪਰ ਆਮ ਆਦਮੀ ਪਾਰਟੀ ਪੰਜਾਬ ਨੇ ਸਵਾਲ ਉਠਾਏ ਨੇ। ਆਪ ਨੇ ਕਿਹਾ ਕਿ ਮੋਹਨ ਭਾਗਵਤ ਨੇ ਦੁਸਹਿਰੇ ਮੌਕੇ ਨਾਗਪੁਰ ਚ ਭਾਰਤ ਨੂੰ ਹਿੰਦੂ ਰਾਸ਼ਟਰ ਦੱਸ ਕੇ ਆਪਣੀ ਫਿਰਕਾ ਪ੍ਰਸਤੀ ਸੋਚ ਦੁਹਰਾਈ ਹੈ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੋਧ ਰਾਮ ਤੇ ਪਾਰਟੀ ਦੇ ਬੁਲਾਰੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਭਾਗਵਤ ਫਿਰਕੂ ਬਿਆਨ ਦੇ ਕੇ ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਨੇ, ਕਿਉਂਕਿ ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਦੀ ਵਿਸ਼ਵ ਪ੍ਰਸਿੱਧ ਤੇ ਗੌਰਵਸ਼ਾਲੀ ਮਿਸਾਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਰਿਸ਼ਤਿਆਂ ਚ ਕੜਵਾਹਟ ਲਗਾਤਾਰ ਜਾਰੀ ਹੈ। ਹਰਿਆਣਾ ਮਹਾਰਾਸ਼ਟਰ ਚ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਵੀ ਉਪ ਚੋਣਾਂ ਹੋ ਰਹੀਆਂ ਨੇ। ਸਟਾਰ ਪ੍ਰਚਾਰਕਾਂ ਦੀ ਸੂਚੀ ਚ ਜਗ੍ਹਾ ਹਾਸਲ ਕਰਨ ਦੇ ਬਾਵਜੂਦ ਨਵਜੋਤ ਸਿੱਧੂ ਚੋਣ ਪ੍ਰਚਾਰ ਚ ਹਿੱਸਾ ਨਹੀਂ ਲੈ ਰਹੇ। ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਵੈਸ਼ਨੋ ਦੇਵੀ ਵਿਖੇ ਮੌਜੂਦ ਨੇ। ਸਟਾਰ ਪ੍ਰਚਾਰਕਾਂ ਦੀ ਸੂਚੀ ਚ ਸਿੱਧੂ ਨੂੰ 29ਵੇਂ ਨੰਬਰ ਤੇ ਥਾਂ ਦਿੱਤੀ ਗਈ ਹੈ। ਸਟਾਰ ਪ੍ਰਚਾਰਕਾਂ ਦੀ ਸੂਚੀ ਚ ਸਿੱਧੂ ਤੋਂ ਪਹਿਲਾਂ ਕੈਬਨਿਟ ਮੰਤਰੀ ਤੇ 5 ਵਿਧਾਇਕਾਂ ਨੂੰ ਵੀ ਥਾਂ ਦਿੱਤੀ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਮਾਨਮਤੀ ਸੰਸਥਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਕੁਝ ਸਮਾਂ ਪਹਿਲਾਂ ਦਿੱਲੀ ਦੇ ਇੱਕ ਸਿਆਸੀ ਪਾਰਟੀ ਵੱਲੋਂ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਲੈ ਜਾਣ ਦਾ ਐਲਾਨ ਕੀਤਾ ਗਿਆ ਸੀ, ਪਰ ਉਸ ਜਿਸ ਨਾਲ ਦਿੱਲੀ ਦੀਆਂ ਸਿੱਖ ਸੰਗਤਾਂ ਚ ਭਾਰੀ ਦੁਵਿਧਾ ਪੈਦਾ ਹੋ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਤਾਂ ਨੇ ਲਿਖਤੀ ਤੇ ਫੋਨ ਰਾਹੀਂ ਮੰਸ਼ਾ ਤਾਰ ਕੀਤੀ ਕਿ ਦਿੱਲੀ ਤੋਂ ਕੇਵਲ ਇੱਕ ਹੀ ਨਗਰ ਕੀਰਤਨ ਪੂਰੇ ਖਾਲਸਾ ਜਾਹੋ ਜਲਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਹ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਚ ਸ੍ਰੀ ਨਨਕਾਣਾ ਸਾਹਿਬ ਲਿਜਾਇਆ ਜਾਵੇ। ਪਾਕਿਸਤਾਨ ਸਰਕਾਰ ਵੱਲੋਂ ਵੀ ਕੇਵਲ ਇੱਕ ਹੀ ਨਗਰ ਕੀਰਤਨ ਨੂੰ ਪ੍ਰਵਾਨਗੀ ਮਿਲੀ ਹੈ। ਭਾਵੇਂ ਕਿ ਪਾਕਿਸਤਾਨ ਸਰਕਾਰ ਵੱਲੋਂ ਇੱਕ ਜਾਂ ਦੋ ਨਹੀਂ ਸਗੋਂ ਕਈ ਸਿੱਖ ਸੰਸਥਾਵਾਂ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਲਿਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਸੀ, ਕਿਉਂਕਿ ਸਿੱਖਾਂ ਦੀ ਹਰ ਸੰਸਥਾ ਇਤਿਹਾਸਕ ਸਥਾਨਾਂ ਤੇ ਤਖ਼ਤ ਸਾਹਿਬਾਨਾਂ ਤੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਦੇ ਰੂਪ ਚ ਜਾਣਾ ਲੋਚਦੀ ਹੈ। ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਤੇ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਦਿੱਲੀ ਕਮੇਟੀ ਨੂੰ ਆਦੇਸ਼ ਦਿੱਤਾ ਜਾਂਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਅਕਤੂਬਰ ਨੂੰ ਆਰੰਭ ਕੀਤਾ ਜਾਣ ਵਾਲਾ ਨਗਰ ਕੀਰਤਨ ਫਿਲਹਾਲ ਮੁਲਤਵੀ ਕਰ ਦਿੱਤਾ ਜਾਵੇ ਤੇ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਨਗਰ ਕੀਰਤਨ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਬੰਨਣ ਨਾਲ ਕੌਮਾਂਤਰੀ ਸਰਹੱਦ ਤੇ ਸਥਿਤ ਡੇਰਾ ਬਾਬਾ ਨਾਨਕ ਤੇ ਆਸ ਪਾਸ ਦੇ ਖੇਤਰ ਦੇ ਲੋਕਾਂ ਦੇ ਚੰਗੇ ਦਿਨ ਆਉਣ ਦੀਆਂ ਸੰਭਾਵਨਾਵਾਂ ਨੇ ਤੇ ਇਸ ਖੇਤਰ ਦਾ ਵਿਸ਼ਵ ਪੱਧਰ ਤੇ ਨਾਮ ਬਣ ਜਾਣ ਕਾਰਨ ਇੱਥੋਂ ਦੀ ਆਰਥਿਕ ਪੱਖੋਂ ਸਥਿਤੀ ਮਜ਼ਬੂਤ ਹੋਣ ਦੀਆਂ ਕਿਆਸਾਈਆਂ ਨੇ। ਸਰਹੱਦੀ ਤੇ ਪਛੜਾ ਖੇਤਰ ਹੋਣ ਕਾਰਨ ਜਿੱਥੇ ਇਸ ਖੇਤਰ ਚ ਜ਼ਮੀਨਾਂ ਦੇ ਮੁੱਲ ਨਾ ਦੇ ਬਰਾਬਰ ਸਨ, ਹੁਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਲਾਂਘਾ ਬਣਨ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੇ ਰੇਟ ਅਸਮਾਨੀ ਚੜ ਗਏ ਨੇ। ਪੰਜਾਬ ਤੋਂ ਇਲਾਵਾ ਦਿੱਲੀ ਸੂਬਿਆਂ ਦੇ ਧਨਾੜ ਵਿਅਕਤੀ ਇਸ ਖੇਤਰ ਚ ਵਧੀਆ ਹੋਟਲ ਰੈਸਟੋਰੈਂਟ ਸ਼ੋਰੂਮ ਖੋਲਣ ਦੇ ਚਾਹਵਾਨ ਨਜ਼ਰ ਆ ਰਹੇ ਨੇ ਤੇ ਕਿਸਾਨਾਂ ਦੀਆਂ ਗੈਰ ਰਸਮੀ ਮੀਟਿੰਗਾਂ ਕਰਕੇ ਜ਼ਮੀਨਾਂ ਦੇ ਰੇਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਦੱਸਿਆ ਜਾ ਰਿਹਾ ਕਿ ਸੜਕ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਰੇਟ 5 ਤੋਂ 6 ਕਰੋੜ ਰੁਪਏ ਤੱਕ ਦੇ ਪ੍ਰਤੀ ਏਕੜ ਭਾਅ ਲੱਗਣ ਦੀਆਂ ਕੰਸੂਆਂ ਮਿਲ ਰਹੀਆਂ ਨੇ, ਜਦਕਿ ਪਹਿਲਾਂ ਜ਼ਮੀਨਾਂ ਦੇ ਰੇਟ 35 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਨ। ਇਸ ਨਾਲ ਹੀ ਜੋ ਆ ਗਿਆ ਅੱਜ ਵੀ ਨਹੀਂ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ
ਜੀ ਹਾਂ, ਇਹ ਸੀ ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵੱਲੋਂ ਸਪਾਂਸਰ ਕੀਤਾ ਗਿਆ। ਜੇ ਤੁਸੀਂ ਟਰੱਕ ਦਾ ਆਇਲ ਚੇਂਜ ਕਰਾਉਂਦੇ ਆ, ਗਰੀਸ ਕੂਪਨ ਬਿਲਕੁਲ ਫਰੀ, ਗਰੀਸ ਫਰੀ ਕੀਤਾ ਜਾਵੇਗਾ, ਬ੍ਰੇਕ ਐਡਜਸਟਮੈਂਟ ਫਰੀ ਕੀਤੀ ਜਾਵੇਗੀ, ਔਰ ਜੇ ਤੁਸੀਂ ਟਰੱਕ ਦੀ ਰਿਪੇਅਰ ਕਰਾਉਂਦੇ ਆ ਤਾਂ ਤੁਸੀਂ ਪੇਮੈਂਟਾਂ ਜਿਹੜੀਆਂ ਇੰਸਟਾਲਮੈਂਟ ਕਰ ਸਕਦੇ ਆ, ਤੁਸੀਂ ਕਿਸ਼ਤਾਂ ਦੇ ਵਿੱਚ ਪੈਸੇ ਦੇ ਸਕਦੇ ਆ। ਨੰਬਰ 905-790-1221, ਗੁਰਪ੍ਰੀਤ ਜੀ ਦਾ ਨੰਬਰ 905-790-1221 ਤੇ ਸੰਪਰਕ ਕੀਤਾ ਜਾ ਸਕਦਾ। ਚਾਰਜਰ ਟਰੱਕ ਸੇਲ ਦਾ ਨੰਬਰ ਨੋਟ ਕਰੋ, ਤੁਸੀਂ 2017-18-19 ਮਾਡਲ ਟਰੱਕ ਖਰੀਦਣੇ ਚਾਹੁੰਦੇ ਆਪਣੇ ਮਨਪਸੰਦ ਦੇ, ਤੇ ਸੋਨੂ ਜੀ ਦਾ ਨੰਬਰ ਨੋਟ ਕਰੋ ਵਿਦ ਵਾਰੰਟੀ ਲੋ ਮੈਲਸ, ਔਰ 647-9907-9792 647-9907-9792 ਤੇ ਸੰਪਰਕ ਕੀਤਾ ਜਾ ਸਕਦਾ। ਟੈਲੋ ਵੀਡੀਓ ਤੋਂ ਤੁਸੀਂ IPTV ਬਾਕਸ ਲੈਣਾ ਚਾਹੁੰਦੇ, ਗੁਰਬਾਣੀ ਰੇਡੀਓ ਲੈਣਾ ਹੋਵੇ ਤਾਂ ਸੈਮੀ ਟੈਲੋ ਜੀ ਦਾ ਨੰਬਰ ਹੈ 905-204-1313 905-204-1313 ਤੇ ਸੰਪਰਕ ਕੀਤਾ ਜਾ ਸਕਦਾ। ਹੀਰੋ ਮੀਡੀਆ ਤੁਹਾਨੂੰ ਬਣਾਵੇ ਹੀਰੋ, ਗੂਗਲ ਤੇ ਸਭ ਤੋਂ ਟੌਪ ਤੇ ਤੁਸੀਂ ਆਪਣਾ ਬਿਜ਼ਨਸ ਲੈ ਕੇ ਆਓ, ਜਾਂ ਫਿਰ ਇੰਸਟਾਗ੍ਰਾਮ ਫੇਸਬੁੱਕ ਯੂਟਿਊਬ ਦੇ ਫਾਲੋਅਰ ਵਧਾਉਣੇ ਚਾਹੁੰਦੇ ਤੁਸੀਂ, ਤੇ ਨੰਬਰ ਹੈ 905-5513-13 905-5513-13 ਤੇ ਸੰਪਰਕ ਕੀਤਾ ਜਾ ਸਕਦਾ। ਅਮੈਰੀਕਨ ਸਿਸਟਮ ਨੂੰ ਚਾਹੀਦੇ ਨੇ ਡਰਾਈਵਰ, ਲੌਂਗ ਹਾਲ ਛੋਟ ਹਾਲ ਵਾਸਤੇ, ਡੇ ਕੈਬ ਔਰ ਬੰਕ ਟਰੱਕ ਵਾਲੇ ਵਾਸਤੇ ਡਰਾਈਵਰ ਚਾਹੀਦੇ ਨੇ। ਨੰਬਰ ਹੈ 905-4-5200-004 ਤੇ ਸੰਪਰਕ ਕੀਤਾ ਜਾ ਸਕਦਾ। ਐਕਸਟੈਂਸ਼ਨ 227 905-4-5200-004 ਤੇ ਤੁਸੀਂ ਕਾਲ ਕਰ ਸਕਦੇ ਹੋ। ਅਮਨ ਟਰੈਵਲ ਦਾ ਗੌਰਵ ਗੁਪਤਾ ਜੀ ਦਾ ਕਹਿਣਾ ਕਿ ਤੁਸੀਂ $950 ਦੇ ਵਿੱਚ ਆਉਣ ਜਾਣ ਦਾ ਕਿਰਾਇਆ ਇੰਡੀਆ ਦਾ, ਤੁਸੀਂ ਇੰਨੀ ਦਿਨੀ ਇੰਡੀਆ ਜਾਣਾ ਚਾਹੁੰਦੇ ਆ, $950 ਖਰਚੋ ਆਉਣ ਜਾਣ ਦਾ ਕਿਰਾਇਆ, ਤੇ ਤੁਹਾਨੂੰ ਜਹਾਜ਼ ਜਿਹੜਾ ਉੱਥੋਂ ਇੱਥੋਂ ਲੈ ਕੇ ਜਾਵੇਗਾ, ਨਾਲੇ ਫੂਡ ਖਵਾਵੇਗਾ, ਨਾਲੇ ਲੈ ਕੇ ਆਵੇਗਾ ਵਾਪਸ। ਨੰਬਰ ਹੈ 905-796-3535 905-796-3535 ਤੇ ਸੰਪਰਕ ਕੀਤਾ ਜਾ ਸਕਦਾ। ਈਵਨ ਕੌਂਕਰੀਟ ਦਾ ਨੰਬਰ ਨੋਟ ਕਰੋ, ਅਗਲੇ ਸਾਲ ਵਾਸਤੇ ਬੁਕਿੰਗ ਕਰਾਉਣੀ ਹੋਵੇ ਤੁਹਾਨੂੰ ਡਿਸਕਾਊਂਟ ਮਿਲੇਗਾ $1000 ਡਿਸਕਾਊਂਟ ਮਹਿਕ ਰੇਡੀਓ ਦਾ ਹਵਾਲਾ ਦੇਣ 'ਤੇ ਮਿਲੇਗਾ, ਅਗਰ ਜੇ ਤੁਸੀਂ ਈਵਨ ਕੌਂਕਰੀਟ ਤੋਂ ਅਗਲੇ ਸਾਲ ਦੀ ਬੁਕਿੰਗ ਲੈਂਦੇ ਆ। ਤੇ ਨੰਬਰ ਨੋਟ ਕਰ ਲਓ, ਨੰਬਰ ਹੈ 416-456-1462 416-456-1462 'ਤੇ ਕਾਲ ਕੀਤੀ ਜਾ ਸਕਦੀ ਹੈ। ਗੋਰਮੀਟ ਸ਼ੋਪ ਤੋਂ ਮਸਾਲਾ ਲੱਗੇ ਵਾਲਾ ਚਿਕਨ ਫਿਸ਼ ਗੋਟ ਮੀਟ ਲੈਣਾ ਹੋਵੇ ਤਾਂ 905-913-0699 905-913-0699 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਸਾਡੇ ਅੱਜ ਸਟੂਡੀਓ ਦੇ ਵਿੱਚ ਗੈਸਟ ਪਹੁੰਚੇ ਹੋਏ ਨੇ, ਗੈਸਟ ਨੇ ਕੌਣ ਇਹ ਨੇ ਆਪਣੀ ਜਿਹੜੀ ਕਿਸਮਤ ਅਜਮਾ ਰਹੇ ਨੇ ਬ੍ਰੈਂਪਟਨ ਸਾਊਥ ਤੋਂ। ਤੁਹਾਨੂੰ ਪਤਾ ਇਲੈਕਸ਼ਨ, ਫੈਡਰਲ ਇਲੈਕਸ਼ਨ ਆ ਰਹੀ ਹੈ 21 ਅਕਤੂਬਰ ਨੂੰ, ਸੋ 21 ਅਕਤੂਬਰ ਨੂੰ ਪਾਰਟੀਆਂ ਜਿਹੜੀਆਂ ਪੂਰੀਆਂ ਪੱਬਾਂ ਭਾਰ ਆ, ਜਸਟਨ ਟੂਡੋ ਜੀ ਲਿਬਰਲ ਪਾਰਟੀ ਤੋਂ ਪੂਰੇ ਖਿੱਚ ਕਰ ਰੱਖਦੇ ਨੇ, ਉਸ ਦੇ ਨਾਲ ਨਾਲ ਇੰਡਰ ਸ਼ੇਰ ਜੀ ਕੰਜ਼ਰਵੇਟਿਵ ਪਾਰਟੀ ਤੋਂ ਪੂਰੇ ਖਿੱਚ ਕੇ ਰੱਖਿਆ ਹੋਇਆ ਉਹਨਾਂ ਨੇ ਵੀ ਕੰਮ, ਅਤੇ ਜਗਮੀਤ ਸਿੰਘ NDP ਤੋਂ ਵੀ। ਔਰ ਸਾਡੇ ਸਟੂਡੀਓ ਦੇ ਵਿੱਚ ਅੱਜ ਰਮਨਦੀਪ ਬਰਾੜ ਜੀ ਪਹੁੰਚੇ ਹੋਏ ਨੇ, ਜਿਹੜੇ ਕਿ ਬ੍ਰੈਂਪਟਨ ਸਾਊਥ ਦੇ ਕੈਂਡੀਡੇਟ ਨੇ, ਔਰ ਇਹਨਾਂ ਨਾਲ ਕੁਝ ਕੁ ਗੱਲਾਂ ਬਾਤਾਂ ਕਰਾਂਗੇ। ਰਮਨਦੀਪ ਜੀ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਮਹਿਕ ਰੇਡੀਓ ਦੇ ਵਿੱਚ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ।
ਜਗਰਾਜ ਭਾਈ, ਤੁਹਾਨੂੰ ਅਤੇ ਮਹਿਕ ਰੇਡੀਓ ਦੇ ਜਿੰਨੇ ਵੀ ਸਰੋਤੇ ਜਿੱਥੋਂ ਤੱਕ ਵੀ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਆਦਾਬ ਜੀ।
ਜੀ ਬਰਾੜ ਸਾਹਿਬ, ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਖੁਦ ਵੀ ਇਸ ਰਾਈਡਿੰਗ ਦੇ ਵਿੱਚ ਰਹਿੰਦੇ ਹੋ।
ਬਿਲਕੁਲ ਜਗਰਾਜ ਭਾਈ, ਇਸ ਰਾਈਡਿੰਗ ਦੇ ਵਿੱਚ ਜਦੋਂ ਦਾ ਮੈਂ ਕੈਨੇਡਾ ਆਇਆ 2004, ਤਾਂ ਮੇਰਾ ਪਰਮਾਨੈਂਟ ਹੋਮ ਇੱਥੇ ਹੀ ਬ੍ਰੈਂਪਟਨ ਸਾਊਥ ਦੇ ਵਿੱਚ ਹੀ ਮੈਂ ਰਹਿ ਰਿਹਾ 15 ਸਾਲ ਤੋਂ।
ਜੀ ਕੀ ਕੰਮ ਕਰਦੇ ਹੋ?
ਜਗਰਾਜ ਭਾਈ, ਮੈਂ ਟਰੱਕ ਡਰਾਈਵਰ ਰਿਹਾ ਅਤੇ ਛੋਟੀ ਜਿਹੀ ਕੰਪਨੀ ਮੇਰੀ ਚਲਾਈ ਹੈ, ਅਤੇ ਪਰ ਮੈਂ ਆਪ ਵੀ ਵਿੱਚ ਟਰੱਕ ਚਲਾਉਂਦਾ ਸੀ ਹੁਣ ਤੱਕ।
ਜੀ ਸੋ ਰਾਈਡਿੰਗ ਦੇ ਵਿੱਚ ਕਿੰਨੇ ਵੋਟਰ ਨੇ ਇਸ ਰਾਈਡਿੰਗ ਦੇ ਵਿੱਚ?
ਜਗਰਾਜ ਭਾਈ, ਜੇ ਵੋਟਰਾਂ ਦੀ ਗੱਲ ਕਰੀਏ ਤਾਂ 77,000 ਪਲੱਸ ਵੋਟਰ ਨੇ ਇਸ ਰਾਈਡਿੰਗ ਦੇ ਵਿੱਚ।
70,000 ਦੇ ਲਗਭਗ ਵੋਟਰ ਨੇ, ਔਰ ਕਿੰਨੀ ਵੋਟ ਜਿਹੜੀ ਆ ਪੋਲ ਹੋਣ ਦੀ ਸੰਭਾਵਨਾ?
ਜਗਰਾਜ ਭਾਈ, ਜੇ ਪਿਛਲਾ ਆਪਾਂ ਰੈਕਡ ਲਈਏ ਤਾਂ ਪਿਛਲੇ ਲਾਸਟ ਟਾਈਮ 52% ਪੋਲ ਹੋਈ ਸੀ, ਅਤੇ ਇਸ ਵਾਰੀ ਵੀ ਇਸੇ ਤਰ੍ਹਾਂ ਦੀ ਉਮੀਦ ਹੈ, ਇਸ ਤੋਂ ਵੱਧ ਹੀ ਸਕਦਾ ਹੈ। ਇਸ ਰਾਈਡਿੰਗ ਦੇ ਵਿੱਚ ਘਟੂਗਾ ਨਹੀਂ, ਇੱਦੋਂ ਵਧੂਗਾ ਹੀ।
ਲੀਡਰ ਜਿਹੜੇ ਨੇ, ਡਿਬੇਟ ਹੋਈ ਆ, ਡਿਬੇਟ ਤੋਂ ਬਾਅਦ ਤੁਸੀਂ ਕੀ ਮਨ ਬਣਾਇਆ ਕਿ ਲੀਡਰ ਹੈ ਜਿਹੜੇ ਉਹ ਵਧੀਆ ਡਿਬੇਟ ਦੇ ਕੇ ਗਏ ਨੇ ਐਂਡਰੂ ਸ਼ੇਰ ਜੀ, ਜਾਂ ਫਿਰ ਉਸ ਤੋਂ ਵੀ ਵਧੀਆ ਹੋ ਸਕਦੀ ਸੀ?
ਨਹੀਂ ਬਿਲਕੁਲ ਜੀ, ਐਂਡਰੂ ਸ਼ੇਰ ਨੇ ਬਹੁਤ ਹੀ ਪੋਜ਼ੀਟਿਵਲੀ, ਕੰਸਟਰਕਟਿਵਲੀ ਸਾਰੇ ਜਿਹੜੇ ਆਪਦੇ ਸਪੱਖ ਹੈ ਕੰਜ਼ਰਵੇਟਿਵ ਪਾਰਟੀ ਦੇ, ਉਹ ਸਾਰੇ ਦਰਸ਼ਕਾਂ ਦੇ, ਸਰੋਤਿਆਂ ਦੇ ਸਾਹਮਣੇ ਰੱਖੇ ਹੈ, ਜਿਹੜੀਆਂ ਉਹਨਾਂ ਦੇ ਨੈਗੇਟਿਵ ਸੀ, ਵੀਕ ਪੁਆਇੰਟ ਸੀਗੇ ਲਿਬਰਲ ਗਵਰਨਮੈਂਟ ਦੇ, ਜੋ ਉਹਨਾਂ ਨੇ ਹੁਣ ਤੱਕ ਕਾਰੇ ਕੀਤੇ ਆ, ਉਹ ਸਾਰੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਉਜਾਗਰ ਕੀਤੇ।
ਸੋ ਆਪਾਂ ਕੁਝ ਕੁ ਗੱਲਾਂ ਬਾਤਾਂ ਇਸ ਦੇ ਸੰਬੰਧ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਸਾਡੀ ਜਿਹੜੀ ਕਮਿਊਨਿਟੀ ਔਰ ਮੇਰੇ ਲਿਸਨਰ ਆ, ਜਿਹੜੇ ਸੁਭਾਵਿਕ ਆ ਕਿ ਉਹਨਾਂ ਨੂੰ ਜੇ ਪੰਜਾਬੀ 'ਚ ਕਹਿ ਦਈਏ, ਕੁਝ ਕੁ ਮੇਰੇ ਇੱਦਾਂ ਦੇ ਲਿਸਨਰ ਵੀ ਹੈਗੇ ਨੇ ਕਿ ਜੇ ਅਸੀਂ ਇਮੀਗ੍ਰੇਸ਼ਨ ਦੀ ਗੱਲ ਨਾ ਕੀਤੀ ਤਾਂ ਉਹਨਾਂ ਨੂੰ ਸਬਰ ਨਹੀਂ ਆਉਂਦਾ, ਕਿਉਂਕਿ ਜੇ ਅਸੀਂ ਪੰਜਾਬ ਦੀ ਗੱਲ ਨਾ ਰੇਡੀਓ 'ਤੇ ਕਰੇ ਤਾਂ ਇੱਦਾਂ ਲੱਗਦਾ ਕਿ ਰੇਡੀਓ 'ਤੇ ਅੱਜ ਕੁਛ ਕੀਤਾ ਹੀ ਨਹੀਂ। ਸੋ ਇਮੀਗ੍ਰੇਸ਼ਨ ਦੇ ਬਾਰੇ ਹੀ ਗੱਲ ਕਰਾਂਗੇ ਅਸੀਂ। ਇਮੀਗ੍ਰੇਸ਼ਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਲਿਬਰਲ ਪਾਰਟੀ ਦਾ ਸਟੈਂਡ ਕਿੱਥੇ ਕਰਿਆ, ਔਰ ਤੁਹਾਡੀ ਜਿਹੜੀ ਪਾਰਟੀ ਇਮੀਗ੍ਰੇਸ਼ਨ ਦੇ ਮਾਮਲੇ 'ਚ ਕਿੱਥੇ ਖੜੀ ਆ?
ਜਗਰਾਜ ਭਾਈ, ਦੋ ਤਿੰਨ ਗੱਲਾਂ ਕਲੀਅਰ ਕਰ ਦਿੰਦਾ। ਅੱਜ ਤੋਂ 35 ਸਾਲ ਪਹਿਲਾਂ 1985 ਦੇ ਵਿੱਚ ਬ੍ਰਾਇਨ ਮਲੋਨੀ ਪ੍ਰਾਈਮ ਮਿਨਿਸਟਰ ਹੋਇਆ। ਉਸ ਤੋਂ ਪਹਿਲਾਂ ਕੀ ਹੁੰਦਾ ਸੀਗਾ, ਯੂਰਪੀਅਨ ਦੀ ਮੈਜੋਰਟੀ ਮਾਈਗ੍ਰੇਟ ਹੁੰਦੀ ਸੀਗੀ, ਇਮੀਗ੍ਰੇਟ ਹੁੰਦੀ ਸੀ, ਪਰ ਉਸ ਟਾਈਮ 'ਤੇ ਉਹਨਾਂ ਨੇ ਜਿਹੜਾ ਬਿੱਲ ਆਫ ਆਫਿਸ, ਬਿੱਲ ਆਫ ਰਿਲੀਜੀਅਸ ਫਰੀਡਮ ਅਤੇ ਬਿੱਲ ਆਫ ਮਲਟੀਕਲਚਰਲਿਜ਼ਮ ਲਿਆਂਦਾ, ਉਹਦੇ ਨਾਲ ਕੀ ਹੋਇਆ ਵੀ ਸਾਰੀ ਦੁਨੀਆ ਦੇ ਰਾਹ ਖੁੱਲ੍ਹੇ ਇੱਥੇ ਮਾਈਗ੍ਰੇਟ ਕਰਨ ਨੂੰ। ਤੋ ਇਹ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ, ਪ੍ਰੋ ਇਮੀਗ੍ਰੇਸ਼ਨ ਹੈ, ਮੈਂ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ। ਦੂਜੀ ਗੱਲ, ਸਾਡੀ ਪਾਰਟੀ ਦਾ ਜਿਹੜਾ ਮੇਨ ਮੋਟੋ ਹੈ, ਉਹ ਹੈ ਸਾਡੀ ਜਿਹੜੀ ਇਮੀਗ੍ਰੇਸ਼ਨ ਹੈ ਉਹ ਫੇਅਰ, ਆਰਡਰਲੀ ਅਤੇ ਕੰਪੈਸ਼ਨੇਟ ਹੋਊਗੀ। ਉਹਦੇ ਨਾਲ ਕੀ ਹੋਊਗਾ ਵੀ ਜਿਹੜਾ ਸਿਸਟਮ ਹੈ ਸਟ੍ਰੀਮਲਾਈਨ ਹੋਊਗਾ। ਜਿਸ ਤਰ੍ਹਾਂ ਤੁਸੀਂ ਹੁਣ ਪਿੱਛੇ ਦੇਖਿਆ, ਪੇਰੈਂਟ ਸਪੋਂਸਰਸ਼ਿਪ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਇੱਕ ਜੂਆ ਖੇਡਿਆ, ਇੱਕ ਵੈਬਸਾਈਟ ਦੇ ਉੱਪਰ ਇਹਨਾਂ ਨੇ ਡਰਾ ਕੱਢਿਆ, ਲੋਕਾਂ ਨੂੰ ਕਿਹਾ ਵੀ ਆਓ ਅਪਲਾਈ ਕਰੋ। ਉਹਦੇ ਵਿੱਚ 20,000 ਐਪਲੀਕੇਸ਼ਨ ਲਈ 1.5 ਲੱਖ ਤੁਰੇ ਫਿਰਦੇ ਆ। ਕੀ ਇਹਨਾਂ ਨੂੰ ਕੋਈ ਅੱਜ ਪੁੱਛਣ ਵਾਲਾ ਹੈ ਵੀ 20,000 ਐਪਲੀਕੇਸ਼ਨ ਦੇ ਵਿੱਚੋਂ ਤੁਸੀਂ ਕਿੰਨੇ ਪ੍ਰੋਸੈਸ ਕੀਤੇ? ਕਿਉਂ ਨਾ ਹੁੰਦਾ, ਇਹ ਚੰਗਾ ਸਿਸਟਮ ਹੁੰਦਾ ਜੇ ਫਸਟ ਕਮ ਫਸਟ ਸਰਵ ਹੁੰਦਾ। ਹੁਣ ਤੁਸੀਂ ਆਪ ਹੀ ਦੇਖੋ, ਇੱਕ ਬੰਦਾ ਜਿਹੜਾ ਕਿ ਬਹੁਤ ਹੀ ਰਿਸਪੋਂਸੀਬਲ ਟੈਕਸ ਪੇਅਰ ਹੈ ਇਸ ਕੰਟਰੀ ਦਾ, ਉਹ 10 ਸਾਲ ਹੋ ਗਏ, ਉਹਦੇ ਪੇਰੈਂਟਸ ਆ ਨਹੀਂ ਰਹੇ, ਇਟਸ ਨਾਟ ਅ ਕੰਪੈਸ਼ਨੇਟ ਗਰਾਊਂਡ। ਜਿਹੜੇ 2 ਸਾਲ ਹੋਏ ਆ, ਪੇਰੈਂਟ ਉਹਦੇ ਵੀ ਹੋਣੇ ਚਾਹੀਦੇ ਆ, ਪਰ ਕੀ ਜਿਹਦੇ 10 ਸਾਲ ਹੋ ਗਏ ਉਹਦਾ ਹੱਕ ਨਹੀਂ ਬਣਦਾ ਸੀ? ਸੋ ਇਹਨਾਂ ਨੇ ਉਹਦਾ ਉਹ ਹੱਕ ਖੋਹ ਲਿਆ ਲਿਬਰਲਸ ਨੇ। ਅਸੀਂ ਚਾਹੁੰਦੇ ਹਾਂ ਵੀ ਇਹ ਸਿਸਟਮ ਬਹੁਤ ਹੀ ਆਰਡਰਲੀ ਹੋਵੇ, ਫੇਅਰ ਹੋਵੇ। ਦੂਜੀ ਗੱਲ, ਇਮੀਗ੍ਰੇਸ਼ਨ ਦੇ ਨੰਬਰਸ ਦੇ ਮਗਰ ਸਾਰੇ ਜਾਂਦੇ ਆ ਵੀ 3.5 ਲੱਖ ਇਹਨਾਂ ਨੇ ਬੁਲਾਉਣਾ, ਕੋਈ ਕਹਿੰਦਾ 3 ਲੱਖ, ਕੋਈ ਕਹਿੰਦਾ 50,000। ਕਿਉਂ ਨਾ ਤੁਸੀਂ ਉਸ ਚੀਜ਼ ਦੇ ਮਗਰ ਜਾਓ, ਜਿਸ ਤਰ੍ਹਾਂ ਕੈਨੇਡਾ ਹਮੇਸ਼ਾ ਹੀ ਬੇਬੀ ਬੂਮਰ ਜਿੱਥੇ ਰਿਟਾਇਰ ਹੋ ਰਹੇ ਆ, ਅਤੇ ਇੱਥੇ ਵਰਕਫੋਰਸ ਦੀ ਲੋੜ ਹੈ। ਤੁਸੀਂ ਵਰਕਫੋਰਸ ਆਈਡੈਂਟੀਫਾਈ ਕਰੋ ਵੀ ਸਾਨੂੰ ਇੰਜੀਨੀਅਰ ਕਿੰਨੇ ਚਾਹੀਦੇ, ਸਕਿੱਲਡ ਟ੍ਰੇਡ ਕਿੰਨੇ ਚਾਹੀਦੇ, ਸਾਨੂੰ ਡਾਕਟਰ ਕਿੰਨੇ ਚਾਹੀਦੇ ਆ, ਅਤੇ ਉਸ ਹਿਸਾਬ ਨਾਲ ਤੁਸੀਂ ਇਮੀਗ੍ਰੇਸ਼ਨ ਚਲਾਓ। ਇਹ ਨਹੀਂ ਗਾ ਵੀ 3.5 ਲੱਖ ਬੁਲਾ ਲਿਆ ਅਤੇ ਉਹਦੇ ਕੋਟੇ ਲਾ ਤੇ ਵੀ ਪੰਜਾਬ 'ਚੋਂ ਇੰਨੇ ਆਉਣਗੇ, ਹਰਿਆਣੇ 'ਚੋਂ ਇੰਨੇ ਆਉਣਗੇ, ਸਾਊਦੀ ਅਰਬ 'ਚੋਂ ਇੰਨੇ ਆਉਣਗੇ।
ਬ੍ਰੈਂਪਟਨ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਆ, ਔਰ ਤੁਸੀਂ ਕਿਹੜੇ ਕਿਹੜੇ ਕੰਮ ਮੁੱਦਿਆਂ 'ਤੇ ਕੰਮ ਕਰੋਗੇ?
ਸਭ ਤੋਂ ਪਹਿਲਾਂ ਤਾਂ ਜੀ, ਜੇ ਤੁਸੀਂ ਆਪ ਹੀ ਦੇਖੋ, ਹਰ ਰੋਜ਼ ਇੱਥੇ ਗਨ ਐਂਡ ਗੈਂਗ ਵਾਇਲੈਂਸ ਪੂਰਾ ਰਾਈਜ਼ 'ਤੇ ਹੈ, ਕੈਮਰੇ ਲੱਗੇ ਹਰ ਘਰ, ਕੋਈ ਸੇਫ ਨਹੀਂ ਇੱਥੇ। ਤੁਸੀਂ ਹਰ ਰੋਜ਼ ਹੀ, ਤੁਸੀਂ ਵੀ ਐਜ਼ ਏ ਜਰਨਲਿਸਟ, ਐਜ਼ ਏ ਪੱਤਰਕਾਰ, ਤੁਸੀਂ ਖਬਰਾਂ ਦਿੰਦੇ ਹੋ ਵੀ ਫਲਾਨੀ ਜਗ੍ਹਾ ਸ਼ੂਟਿੰਗ ਹੋ ਗਈ, 2 ਮਾਰੇ ਗਏ, 1 ਮਾਰਿਆ ਗਿਆ, ਫਲਾਨਾ ਫੱਟੜ ਹੋ ਗਿਆ। ਕੀ ਇੱਥੋਂ ਦੀਆਂ ਪੁਲਿਸ ਅਤੇ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਇੰਨਾ ਬੈਸਟ ਇਕੁਇਪ ਨਹੀਂ ਕੀਤਾ ਜਾ ਸਕਦਾ ਕਿ ਇਹ ਕਾਰੇ ਹੋਣ ਤੋਂ ਰੋਕਿਆ ਜਾ ਸਕੇ? ਜਿਸ ਤਰ੍ਹਾਂ ਤੁਸੀਂ ਆਪ ਜਦੋਂ ਕਿ ਇਹ ਪ੍ਰੋਵਿੰਸ਼ੀਅਲ ਅਤੇ ਮਿਊਂਸੀਪੈਲਿਟੀ ਦੇ ਅਧੀਨ ਆਉਂਦੀਆਂ। ਪਰ ਫਿਰ ਵੀ ਕੀ ਉੱਥੋਂ ਇਸ ਤਰ੍ਹਾਂ ਦੇ ਫੰਡ ਜਨਰੇਟ ਨਹੀਂ ਕੀਤੇ ਜਾ ਸਕਦੇ ਸੀ ਆਪਦੇ ਲੋਅਰ ਕਾਊਂਟਰ ਪਾਰਟਸ ਨਾਲ ਅਰੇਂਜ ਕਰਕੇ ਤਾਂ ਜੋ ਉਹਨਾਂ ਨੂੰ ਇਕੁਇਪ ਕੀਤਾ ਜਾ ਸਕੇ? ਉਦਾਹਰਣ ਦੇ ਤੌਰ 'ਤੇ ਤੁਸੀਂ ਇਹ ਲੈ ਲਓ ਵੀ ਜਿਸ ਤਰ੍ਹਾਂ ਬ੍ਰੈਂਪਟਨ ਦੀ ਆਬਾਦੀ 6 ਲੱਖ ਪਲੱਸ ਹੈ, ਪਰ ਕੀ ਤੁਹਾਨੂੰ ਸਾਰਿਆਂ ਨੂੰ ਲੱਗਦਾ ਵੀ ਇੱਥੇ 6 ਲੱਖ ਬੰਦੇ ਰਹਿ ਰਹੇ ਨੇ? ਇੱਥੇ 10 ਲੱਖ ਮਿਲੀਅਨ ਦੇ ਕਰੀਬ ਲੋਕ ਨੇ ਅਨਅਕਾਊਂਟਡ, ਜਿਹੜੀਆਂ ਇਨਫੋਰਸਮੈਂਟ ਏਜੰਸੀਜ਼ ਨੇ ਲਾ ਇਨਫੋਰਸਮੈਂਟ ਉਹ 6 ਲੱਖ ਨੂੰ ਕੇਟਰ ਕਰਨ ਲਈ ਬਣਾਈਆਂ ਗਈਆਂ, ਨਾ ਕਿ 10 ਲੱਖ ਨੂੰ। ਸੋ ਇਹ ਇੱਕ ਮੇਜਰ ਕਾਰਨ।
ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਨ ਤੋਂ ਪਹਿਲਾਂ ਤੁਸੀਂ ਕਮਿਊਨਿਟੀ ਲਈ ਇੱਦਾਂ ਦੀ ਕੋਈ ਐਕਟੀਵਿਟੀਜ਼ ਕੀਤੀਆਂ?
ਬਿਲਕੁਲ ਜੀ, ਮੈਂ ਵਲੰਟੀਅਰ ਵਰਕ 2 ਸਾਲ ਕੰਟੀਨਿਊਸਲੀ ਕੀਤਾ ਬੀਂਗ ਅ ਪ੍ਰੈਜੀਡੈਂਟ ਆਫ ਫੀਲਡ ਹਾਕੀ ਇੰਟਾਰੀਓ। ਉਹਦੇ ਵਿੱਚ ਉਹ ਸਾਰਾ ਵਲੰਟੀਅਰ ਵਰਕ ਸੀ, ਕੋਈ ਉਸਦੀ ਪੇ ਨਹੀਂ ਸੀ। ਅਸੀਂ ਛੋਟੇ ਛੋਟੇ ਬੱਚਿਆਂ ਨੂੰ ਫ੍ਰੀ ਆਫ ਕੋਸਟ ਕੋਚਿੰਗ ਦਿੰਦੇ ਰਹੇ ਹਾਂ, ਸਾਡੇ ਕਲੱਬ ਚਲਾਏ ਹੋਏ ਸੀਗੇ ਅਤੇ ਉਹਦੇ ਵਿੱਚ ਪਾਰਟੀਸਪੇਟ ਕਰਕੇ ਉੱਥੋਂ ਹੀ ਉੱਭਰ ਕੇ ਇਸ ਸੁਸਾਇਟੀ ਦੇ ਵਿੱਚ, ਇਸ ਪੋਲੀਟੀਕਲ ਸਿਸਟਮ ਦੇ ਵਿੱਚ ਹਿੱਸਾ ਲੈਣ ਲਈ ਮੈਂ ਅੱਗੇ ਆਇਆ
ਜੀ। ਜਿੰਨੇ ਵੀ ਸਾਡੇ ਲਿਸਨਰ ਨੇ ਉਹਨਾਂ ਨੂੰ 21 ਅਕਤੂਬਰ ਨੂੰ ਤੋਂ ਪਹਿਲਾਂ ਜਿਹੜੀ ਜਾਣਕਾਰੀ ਆਪਾਂ ਮਾੜੀ ਜੀ ਦੇ ਦਈਏ ਕਿ ਜਿਹੜੀ ਐਡਵਾਂਸ ਪੋਲਿੰਗ ਹੈ ਜਿਹੜੀ ਉਹ ਕਦੋਂ ਸ਼ੁਰੂ ਹੋਣੀ ਹੈ?
ਬਿਲਕੁਲ ਜੀ, ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜਾ ਵੋਟ ਦਾ ਹੱਕ ਹੈ ਬਹੁਤ ਔਖਾ ਮਿਲਿਆ। ਜਿਹੜੀ ਐਡਵਾਂਸ ਪੋਲਿੰਗ ਹੈ ਉਹ 11, 12, 13 ਅਤੇ 14 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਬ੍ਰੈਂਪਟਨ ਸਾਊਥ ਦੇ ਵਿੱਚ 5 ਲੋਕੇਸ਼ਨਸ ਨੇ। ਉਹ ਸਾਰੀਆਂ ਤੁਹਾਨੂੰ ਥਰੂ ਬਰੋਸ਼ਰਸ ਲਿਟਰੇਚਰ ਤੁਹਾਡੇ ਘਰੇ ਪਹੁੰਚਾ ਦਿੱਤੀਆਂ ਜਾਣਗੀਆਂ ਸਾਡੇ ਵੱਲੋਂ, ਅਤੇ ਤੁਸੀਂ ਆਪਦੇ ਉਹ ਵੋਟ ਦਾ ਹੱਕ ਕਦੇ ਨਾ ਗਵਾਓ, ਜ਼ਰੂਰ ਪਾਉਣ ਜਾਓ। ਅਤੇ 21 ਅਕਤੂਬਰ ਨੂੰ ਫਾਈਨਲ ਇਲੈਕਸ਼ਨ ਡੇ, ਜਿਹਨੂੰ ED ਕਹਿੰਦੇ ਆ, ਉਹ 9:30 ਤੋਂ 9:30 PM ਹੈ। ਉਹਦੇ ਵਿੱਚ ਬ੍ਰੈਂਪਟਨ ਸਾਊਥ ਦੇ ਵਿੱਚ 30 ਲੋਕੇਸ਼ਨਾਂ ਨੇ, ਤੁਹਾਨੂੰ ਉਹਦੀ ਵੀ ਇਨਫੋਰਮੇਸ਼ਨ ਤੁਹਾਡੇ ਘਰਾਂ ਤੱਕ ਪਹੁੰਚਾ ਦਿੱਤੀ ਜਾਊਗੀ ਸਾਡੀ ਰਮਨਦੀਪ ਬਰਾੜ ਕੈਂਪੇਨ ਵੱਲੋਂ।
ਰਮਨ ਜੀ, ਤੁਹਾਡੇ ਨਾਲ ਕਿੱਦਾਂ ਜਿਹੜੇ ਸਾਡੇ ਲਿਸਨਰ ਆ ਉਹ ਸੰਪਰਕ ਕਰ ਸਕਦੇ ਆ?
ਜਗਰਾਜ ਭਾਈ, ਸਾਡੇ ਨਾਲ ਸਾਡੇ ਜਿੰਨੇ ਲਿਸਨਰ ਨੇ, ਮੇਰਾ ਇੱਕ ਸਿੱਧਾ ਹੀ ਨੰਬਰ ਹੈ, ਇਹੀ ਨੰਬਰ ਰਹੂਗਾ ਅੱਗੇ ਤੋਂ ਵੀ, ਉਹ ਹੈਗਾ 416-873-1300
ਜੀ। ਸੋ ਹੋਰ ਕੁਛ ਕਹਿਣਾ ਚਾਹੋਗੇ ਤੁਸੀਂ ਸਾਡੇ ਸਰੋਤਿਆਂ ਨੂੰ?
ਮੈਂ ਬਿਲਕੁਲ ਜੀ ਇੱਕ ਮਿੰਟ ਹੋਰ ਲਊਂਗਾ ਜੇ ਤੁਹਾਡੀ ਇਜਾਜ਼ਤ ਹੋਵੇ
ਜੀ। ਜੀ,
ਅਤੇ ਮੈਂ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਬ੍ਰੈਂਪਟਨ ਨੂੰ ਆਪਾਂ ਸਾਰੇ ਹੀ ਕਹਿੰਦੇ ਹਾਂ ਵੀ ਇਹਨੂੰ ਫੇਅਰ ਸ਼ੇਅਰ ਫੰਡਿੰਗ ਨਹੀਂ ਮਿਲ ਰਹੀਗੀ, ਤੁਸੀਂ ਆਪ ਹੀ ਦੇਖੋ ਵੀ ਜਿਹੜਾ ਕਿ ਮੈਂਬਰ ਆਫ ਪਾਰਲੀਮੈਂਟ ਦਾ ਕੰਮ ਹੁੰਦਾ ਉਹ ਪਿਛਲੇ ਸਮੇਂ 'ਚ ਨਹੀਂ ਕੀਤਾ ਗਿਆ। ਕੀ 5 ਮੈਂਬਰ ਆਫ ਪਾਰਲੀਮੈਂਟ 4 ਸਾਲਾਂ ਦੇ ਵਿੱਚ ਬ੍ਰੈਂਪਟਨ ਲਈ ਸਿਰਫ 22 ਬੱਸਾਂ ਹੀ ਲਿਆ ਸਕੇ ਹੈ, ਜਦੋਂ ਕਿ ਸਕਾਰਬਰੋ LRT ਲੈ ਗਿਆ, ਕਿਚਨਰ ਵਾਟਰਲੂ ਟ੍ਰਾਂਜ਼ਿਟ ਸਿਸਟਮ ਲੈ ਗਿਆ, ਅਤੇ ਬ੍ਰੈਂਪਟਨ ਦੇ ਹਿੱਸੇ ਕੀ ਆਇਆ? 22 ਬੱਸਾਂ, 5 ਮੈਂਬਰ ਆਫ ਪਾਰਲੀਮੈਂਟ, 4 ਸਾਲ, 22 ਬੱਸਾਂ, ਇੱਕ ਬੱਸ ਵੀ 1 ਸਾਲ ਦੀ ਨਹੀਂ ਆਉਂਦੀ। ਇਸ ਵਾਰੀ ਵੋਟ ਪਾਉਣ ਜਾਣ ਲੱਗੇ ਜ਼ਰੂਰ ਇਹ ਸੋਚਿਓ ਜੋ ਵੀ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਸਾਡੇ ਲਈ 4 ਸਾਲਾਂ ਵਿੱਚ ਕੀ ਕੀਤਾ।
ਮਿਹਰਬਾਨੀ, ਔਰ ਨੰਬਰ ਸਾਡੇ ਸਰੋਤਿਆਂ ਨੂੰ ਸਾਂਝਾ ਕੀਤਾ ਜਾਵੇ ਪਲੀਜ਼।
ਥੈਂਕ ਯੂ ਜਗਰਾਜ ਭਾਈ, ਤੁਹਾਡਾ ਧੰਨਵਾਦ, ਤੁਸੀਂ ਮਹਿਕ ਰੇਡੀਓ 'ਤੇ ਮੈਨੂੰ ਮੌਕਾ ਦਿੱਤਾ। ਅਤੇ ਅੰਤ ਦੇ ਵਿੱਚ ਫਿਰ ਮੇਰਾ ਨੰਬਰ 416-873-1300, ਅਤੇ ਸਾਡੀ ਕੈਂਪੇਨ ਦਾ ਆਫਿਸ ਹੈ 30 Ramble Drive, Unit 12, ਬ੍ਰੈਂਪਟਨ।
ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਗੱਲਾਂ ਬਾਤਾਂ ਇੱਦਾਂ ਕਰਦੇ ਰਹਾਂਗੇ। ਉਮੀਦ ਕਰਦੇ ਹਾਂ ਕਿ ਜੋ ਤੁਸੀਂ ਕਹਿੰਦੇ ਹੋ ਉਹ ਕਰਕੇ ਵੀ ਦਿਖਾਓਗੇ ਔਰ ਉਸ ਚੀਜ਼ 'ਤੇ ਇੰਪਲੀਮੈਂਟ ਵੀ ਕਰੋਗੇ।
ਥੈਂਕ ਯੂ ਜਗਰਾਜ ਭਾਈ, ਪੂਰਾ ਇਸ ਉਮੀਦ 'ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ ਸਾਰੇ ਸਰੋਤਿਆਂ ਦਾ, ਧੰਨਵਾਦ।
ਧੰਨਵਾਦ ਜੀ। ਸਰੇਡੀ ਪ੍ਰਾਉਣ ਦੇ ਵਿੱਚ ਇਹ ਸੀ ਰਮਨਦੀਪ ਬਰਾੜ ਜੀ, ਜੋ ਕਿ ਬ੍ਰੈਂਪਟਨ ਸਾਊਥ ਤੋਂ ਕੈਂਡੀਡੇਟ ਨੇ ਕੰਜ਼ਰਵੇਟਿਵ ਪਾਰਟੀ ਤੋਂ, ਜਿਹੜੀ ਕਿ ਫੈਡਰਲ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ, ਅਤੇ ਉਹਨਾਂ ਨੂੰ ਤੁਸੀਂ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ। ਇਹ ਸਾਰੀ ਗੱਲਬਾਤ ਅਸੀਂ ਪੇਡ ਪੇਸ਼ ਕੀਤੀ ਹੈ ਮੇਰੇ ਨਾਲ ਨਰਦੇਵ ਸਿੱਧੂ ਜੀ ਨੇ। ਸਿੱਧੂ ਸਾਹਿਬ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਗੋ ਅਹੈਡ ਪਲੀਜ਼।
ਸਿੰਘ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਾਂਗੇ ਉਹ ਕਰਾਂਗੇ ਡੈਟ ਕੰਸੋਲੀਡੇਸ਼ਨ ਦੇ ਬਾਰੇ, ਉਹਨਾਂ ਭੈਣ ਭਰਾਵਾਂ ਦੇ ਬਾਰੇ ਜਿਨ੍ਹਾਂ ਤੇ ਕਿਸੇ ਵੀ ਕਾਰਨ ਕਰਕੇ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੜ ਗਏ ਆ, ਜਿਵੇਂ ਕਿ ਕ੍ਰੈਡਿਟ ਕਾਰਡਾਂ ਦੇ ਕਰਜ਼ੇ। ਸਿੱਧੂ ਸਾਹਿਬ, ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਜੀ, ਉਹਨਾਂ ਦੀ ਮਿਨੀਮਮ ਪੇਮੈਂਟ ਕਰਨੀ ਜਿਹੜੀ ਕਈ ਵਾਰੀ ਕਾਫੀ ਮੁਸ਼ਕਲ ਹੋ ਜਾਂਦੀ ਹੈ, ਤੇ ਕਈ ਵਾਰੀ ਭੈਣ ਭਰਾ ਇਹ ਵੀ ਸੋਚਦੇ ਆ ਜੀ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਵਗੈਰਾ ਕਰ ਦਈਏ। ਜਦੋਂ ਤੁਸੀਂ ਉਹ ਕਰਦੇ ਹੋ ਜੀ, ਆਪਣਾ ਪ੍ਰਪੋਜ਼ਲ ਵਗੈਰਾ ਕਰਦੇ ਹੋ, ਤੇ ਉਹਦੇ ਨਾਲ ਤੁਹਾਡਾ ਜਿਹੜਾ ਕ੍ਰੈਡਿਟ ਆ ਇੱਕਦਮ ਖਰਾਬ ਹੋ ਜਾਂਦਾ, ਕਈ ਸਾਲ ਫਿਰ ਤੁਹਾਨੂੰ ਲੱਗ ਜਾਂਦੇ ਆਪਣਾ ਕ੍ਰੈਡਿਟ ਨੂੰ ਠੀਕ ਕਰਦੇ ਆ। ਸੋ ਕਿਉਂ ਨਾ ਆਪਾਂ ਅਜਿਹਾ ਕੰਮ ਕਰੀਏ ਕਿ ਤੁਹਾਡਾ ਜਿਹੜਾ ਕ੍ਰੈਡਿਟ ਹੈ ਉਹ ਵੀ ਬਚਿਆ ਰਹੇ, ਜਾਂ ਅਗਰ ਪਹਿਲਾਂ ਕਿਸੇ ਕਾਰਨ ਕਰਕੇ ਖਰਾਬ ਹੋ ਗਿਆ ਤੇ ਬੈਟਰ ਹੋ ਜਾਵੇ। ਉਹ ਆਪਾਂ ਤਾਂ ਕਰ ਸਕਦੇ ਹਾਂ ਅਗਰ ਤੁਹਾਡੇ ਕੋਲ ਘਰ ਹੈਗਾ ਤੇ ਘਰ ਦੇ ਵਿੱਚ ਐਕੁਟੀ ਹੈਗੀ ਹੈ, ਫਿਰ ਆਪਾਂ ਤੁਹਾਨੂੰ ਕੋਈ ਨਾ ਕੋਈ ਤੁਹਾਡੇ ਜਿਹੜੀ ਹੈਗੀ ਹੈ ਪ੍ਰੋਬਲਮ ਦਾ ਹੱਲ ਜ਼ਰੂਰ ਕੱਢ ਕੇ ਦੇ ਸਕਦੇ ਹਾਂ। ਪਹਿਲੀ ਗੱਲ, ਆਪਾਂ ਤੁਹਾਡੀ ਜਿਹੜੀ ਹੈਗੀ ਜੀ ਸਾਰੇ ਡੈਟਸ ਨੂੰ ਕੰਸੋਲੀਡੇਟ ਕਰਕੇ ਇਕੱਠਿਆਂ ਕਰਕੇ ਤੁਹਾਡੀ ਮੌਰਗੇਜ ਦੇ ਵਿੱਚ ਆਪਾਂ ਤਬਦੀਲ ਕਰ ਸਕਦੇ ਹੁੰਦੇ ਹੈਗੇ ਹਾਂ, ਉਹਦੇ ਨਾਲ ਤੁਹਾਡੀ ਜਿਹੜੀ ਸੇਵਿੰਗ ਹੋ ਸਕਦੀ ਕਾਫੀ ਸਾਰੀ। ਦੂਸਰੀ ਜਿਹੜੀ ਹੈਗੀ ਹੈ ਜੀ, ਕਿਸੇ ਕਾਰਨ ਕਰਕੇ ਰੀਫਾਈਨੈਂਸਿੰਗ ਨਹੀਂ ਹੋ ਸਕਦੀ ਜਾਂ ਤੁਸੀਂ ਨਹੀਂ ਕਰਨੀ ਚਾਹੁੰਦੇ, ਤਾਂ ਆਪਾਂ ਜਿਹੜੀ ਪਹਿਲੀ ਮੌਰਗੇਜ ਜਿਹੜੀ ਤੁਹਾਡੀ ਬੈਂਕ ਦੇ ਨਾਲ ਅਗਰ ਚੱਲਦੀ ਆਉਂਦੀ ਹੈ ਉਹਨੂੰ ਉਸੇ ਤਰ੍ਹਾਂ ਹੀ ਰਹਿਣ ਦਾਂਗੇ, ਤੇ ਉਹਦੇ ਨਾਲ ਨਾਲ ਆਪਾਂ ਤੁਹਾਨੂੰ ਘਰ ਦੇ ਉੱਪਰ ਇੱਕ ਉਦਾਹਰਨ ਦੇ ਤੌਰ ਤੇ ਕਿਸੇ ਨੇ ਅਗਰ $50,000 ਦੇ ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਆ, ਤਕਰੀਬਨ $1,500 ਭੈਣ ਭਰਾ ਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਆ ਜੀ। ਦੂਸਰੇ ਪਾਸੇ ਇਹਨਾਂ ਤਿੰਨਾਂ 'ਚੋਂ ਕੋਈ ਵੀ ਆਪਸ਼ਨ ਆਪਾਂ ਆਪਟ ਕਰਦੇ ਹਾਂ ਤੇ ਉਹ $50,000 ਦੇ ਪਿੱਛੇ ਤਕਰੀਬਨ ਆਪਣੀ ਜਿਹੜੀ $225,000 ਤੋਂ ਲੈ ਕੇ ਤਕਰੀਬਨ $500 ਤੱਕ ਆਪਣੇ ਮਹੀਨੇ ਦੀ ਕਿਸ਼ਤ ਜਿਹੜੀ ਹੈਗੀ ਆ ਉਹ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ $50,000 ਦੇ ਕਰਜ਼ੇ ਦੇ ਪਿੱਛੇ ਤਕਰੀਬਨ $1,000 to $1,250 ਦੀ ਤੁਹਾਡੀ ਜਿਹੜੀ ਸੇਵਿੰਗ ਆ ਹੋ ਸਕਦੀ ਹੈ, ਕੈਸ਼ ਫਲੋ ਫ੍ਰੀ ਹੋ ਸਕਦਾ ਹੈ। ਤੁਹਾਨੂੰ ਡੈਟ ਕੰਸੋਲੀਡੇਸ਼ਨ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਮੇਰਾ ਨੰਬਰ ਹੈ ਜੀ 647-295-0303 ਨਰਦੇਵ ਸਿੱਧੂ 6472945503। ਹਮੇਸ਼ਾ ਕਹਿੰਦੇ ਹੁੰਦੇ ਆ ਤੁਹਾਨੂੰ ਹਾਂ ਕਹਾਂਗੇ, ਤੁਹਾਡਾ ਮੋੜਗੇ ਦਾ ਕੰਮ ਸਮੇਂ ਸਿਰ ਕਰਵਾ ਕੇ ਦੇਵਾਂਗੇ। ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਜੀ, ਧੰਨਵਾਦ। ਔਰ ਆਇਲ ਟਰੱਕ ਲਿਊਬ ਐਂਡ ਵਾਸ਼ ਦਾ ਨੰਬਰ ਨੋਟ ਕਰੋ ਜੇ ਤੁਸੀਂ ਟਰੱਕ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ, ਵਾਸ਼ ਕਰਾਉਣਾ ਹੋਵੇ, ਜੈਲੋ ਸਟਿੱਕਰ ਲਵਾਉਣਾ ਤੁਸੀਂ ਤਾਂ ਨੰਬਰ ਹੈ 905-452-9955 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਇਸ ਦੇ ਨਾਲ ਨਾਲ ਰੇਡੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅਗਰ ਜੇ ਤੁਸੀਂ ਬ੍ਰੈਂਪਟਨ TV ਅਪਲਾਇੰਸਿਸ ਤੋਂ ਆਪਣੇ ਮਨਪਸੰਦ ਦਾ ਸਮਾਨ ਖਰੀਦਣਾ ਚਾਹੁੰਦੇ ਹਾਂ ਜਿਵੇਂ ਫਰਿੱਜ, ਸਟੋਵ, ਇਸ ਦੇ ਨਾਲ ਨਾਲ ਡਿਸ਼ਵਾਸ਼ਰ ਜਾਂ ਫਿਰ ਟੈਲੀਵਿਜ਼ਨ 4K 8K ਲੈਣੇ ਚਾਹੁੰਦੇ ਹਾਂ ਤਾਂ ਨੰਬਰ ਹੈ 905-450-2828 905-450-2828 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਯੂਨਾਈਟਿਡ ਹਾਈਵੇ ਨੂੰ, ਯੂਨਾਈਟਿਡ ਗਰੁੱਪ ਆਫ ਕੰਪਨੀ ਨੂੰ 100 ਦੇ ਕਰੀਬ ਜਿਹੜਾ ਡਰਾਈਵਰ ਚਾਹੀਦਾ, ਔਰ ਨੰਬਰ ਹੈ 905-678-0313 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਮੇਰੇ ਨਾਲ ਸਿਮਰਨਜੋਤ ਮੱਕੜ ਸਾਹਿਬ ਨੇ, ਇਸ ਟਾਈਮ ਅਸੀਂ ਗੱਲ ਕਰਾਂਗੇ ਜ਼ਿਮਨੀ ਚੋਣ ਜਿਹੜੀ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ। ਸਿਮਰ ਜੀ, ਵੈਲਕਮ ਜੀ ਆਇਆਂ ਨੂੰ ਮਹਿਕ ਰੇਡੀਓ ਦੇ ਵਿੱਚ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦ।
ਸਿਮਰ ਜੀ, ਸਭ ਤੋਂ ਪਹਿਲਾਂ ਤਾਂ ਅਦਾਰਾ ਮਹਿਕ ਰੇਡੀਓ, ਮਹਿਕ ਟੀਮ ਵੱਲੋਂ ਤੁਹਾਨੂੰ ਵੈਲਕਮ ਕਰਦੇ ਹਾਂ ਅਸੀਂ ਸਾਡੀ ਟੀਮ ਦੇ ਵਿੱਚ, ਔਰ ਅਸੀਂ ਜੀਆਂ ਆਖਦੇ ਹਾਂ, ਔਰ ਪਹਿਲਾਂ ਵੀ ਆਪਾਂ ਸਮੇਂ ਸਮੇਂ 'ਤੇ ਗੱਲਬਾਤ ਕਰਦੇ ਰਹੇ ਹਾਂ, ਔਰ ਹੁਣ ਗੱਲਬਾਤ ਅਸੀਂ ਕੰਟੀਨਿਊ ਕਰਿਆ ਕਰਾਂਗੇ। ਜੀਆਂ ਕਬੂਲ ਕਰੋ।
ਸ਼ੁਕਰੀਆ ਜੀ, ਬਹੁਤ ਸ਼ੁਕਰੀਆ।
ਸਿਮਰਜੋਤ ਜੀ, ਇਲੈਕਸ਼ਨ ਜਿਹੜਾ ਉਹ ਪੂਰਾ ਪਖਿਆ ਹੋਇਆ ਮਾਹੌਲ, ਹਲਕਾ ਦਾਖਾ ਉਧਰੋਂ ਜਲਾਲਾਬਾਦ ਔਰ ਉਧਰੋਂ ਮਕੇਰੀਆਂ ਸਾਈਡ, ਸੋ ਆਪਾਂ ਗੱਲ ਕਰੀਏ ਜਿਹੜੀ ਆ ਹੌਟ ਸੀਟ ਮੰਨੀ ਜਾ ਰਹੀ ਆ ਮਨਪ੍ਰੀਤ ਆਲੀ ਜੀ, ਉਧਰੋਂ ਕੈਪਟਨ ਸੰਦੀਪ ਸੰਧੂ ਜੀ, ਔਰ ਮੁਕਾਬਲਾ ਜਿਹੜਾ ਪੂਰਾ ਲੱਗ ਰਿਹਾ, ਔਰ ਤੁਹਾਨੂੰ ਕੀ, ਤੁਸੀਂ ਕਿਹੜੇ ਐਂਗਲ ਤੋਂ ਦੇਖ ਰਹੇ ਹੋ?
ਦੇਖੋ, ਪਿਛਲੇ ਕੁਛ ਸਾਲਾਂ ਤੋਂ ਜਦੋਂ ਤੋਂ ਅਕਾਲੀ ਦਲ ਦੀਆਂ 2 ਟੈਨਿਓਰਸ ਰਹੀਆਂ, ਇਹ ਕਿਹਾ ਜਾਣ ਲੱਗਿਆ ਕਿ ਜਿਹੜੇ ਬਾਈ ਇਲੈਕਸ਼ਨ ਹੁੰਦੇ ਉਹ ਸਰਕਾਰਾਂ ਜਿੱਤਿਆ ਕਰਦੀਆਂ। ਅਸੀਂ ਸ਼ਾਹਕੋਟ ਦੀ ਚੋਣ ਦੇਖੀ ਸੀ, ਵੱਡੇ ਮਾਰਜਨ ਤੋਂ ਕਾਂਗਰਸ ਪਾਰਟੀ ਦੀ ਜਿੱਤ ਹੋਈ ਸੀਗੀ। ਇਸ ਚੋਣ ਦੇ ਵਿੱਚ ਤੁਹਾਨੂੰ ਕਿਤੇ ਵੀ ਮੁੱਦੇ ਨਜ਼ਰ ਨਹੀਂ ਆਉਣਗੇ। ਦਾਖਾ ਹਲਕੇ ਦੇ ਵਿੱਚ ਹੁਣ ਤੱਕ ਨਾ ਤਾਂ ਅਕਾਲੀ ਦਲ ਦੇ ਵੱਲੋਂ ਕਾਂਗਰਸ ਨੂੰ ਮੁੱਦਿਆਂ ਤੇ ਘੇਰਿਆ ਗਿਆ, ਨਾ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਨਾ ਹੀ ਕੋਈ ਕਾਂਗਰਸ ਪਾਰਟੀ ਏਜੰਡਾ ਲੈ ਕੇ ਆਈ ਹੈ। ਕੈਪਟਨ ਸੰਦੀਪ ਸੰਧੂ ਦੇ ਜੇ ਤੁਸੀਂ ਪਿਛਲੇ 5 ਦਿਨਾਂ ਦੇ ਬਿਆਨ ਚੱਕ ਲਓ ਜਿਹੜੇ ਮੀਡੀਆ ਦੇ ਵਿੱਚ ਉਹ ਦੇ ਰਹੇ, ਲੋਕ ਉਹਨਾਂ ਨੂੰ ਕਹਿ ਰਹੇ ਕਿ ਚਣਕਿਆ ਹੋ ਤੁਸੀਂ, ਔਰ ਚਣਕਿਆ ਜਿਹੜਾ ਸੀਗਾ ਉਹ ਕਦੇ ਫਰੰਟ ਤੇ ਨਹੀਂ ਆਇਆ ਸੀ, ਪਰ ਇਸ ਵਾਰ ਤੁਸੀਂ ਫਰੰਟ ਤੇ ਆ ਗਏ। ਤਾਂ ਉਹਨਾਂ ਨੇ ਕਿਹਾ ਕਿ ਮੇਰੀ ਤਾਂ ਮਾਤਾ ਬਿਮਾਰ ਸੀਗੀ, ਮੈਂ ਤਾਂ ਹਸਪਤਾਲ ਦੇ ਵਿੱਚ ਸੀਗਾ, ਤੇ ਮੈਨੂੰ ਤਾਂ ਕੈਪਟਨ ਸਾਹਿਬ ਨੇ ਡਿਊਟੀ ਲਾ ਤੀ। ਜਿਹੜੇ ਬਿਆਨ ਨੇ ਇਹਨਾਂ ਦੇ ਵਿੱਚ ਕਿਤੇ ਲੋਕ ਪੱਖੀ ਜਾਂ ਲੋਕਾਂ ਦੇ ਹਿੱਤ ਦੇ ਮੁੱਦਿਆਂ ਦੀ ਕਿ ਤੁਸੀਂ ਕੀ ਕੀਤਾ 2.5 ਸਾਲਾਂ 'ਚ, ਕੀ ਤੁਹਾਡਾ ਅਨਾਲਿਸਿਸ ਰਿਹਾ, ਕੀ ਤੁਹਾਡੀ ਸਰਕਾਰ ਦੀ ਲੋਕਾਂ ਪ੍ਰਤੀ ਜ਼ਿੰਮੇਵਾਰੀ ਰਹੀ, ਕੀ ਕੰਮ ਪੂਰੇ ਕਰ ਸਕੇ, ਉਹਦੇ 'ਚੋਂ ਕੁਛ ਵੀ ਤੁਹਾਨੂੰ ਨਜ਼ਰ ਨਹੀਂ ਆਊਗਾ। ਭਖਿਆ ਸਿਰਫ ਇੰਨਾ ਹੈ ਕਿ ਜਿਹੜੇ ਸਿਆਸੀ ਦੂਸ਼ਣਬਾਜ਼ੀ ਹੈ, ਵਿਕਰਮ ਮਜੀਠੀਆ ਨੇ ਅਕਾਲੀ ਦਲ ਨੂੰ ਤਾਂ ਹੁਣ ਹੱਥਾਂ ਪੈਰਾਂ ਦੀ ਹੁਣੇ ਨਾਲ ਪੈ ਗਈ, ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਸਾਡੇ ਹੱਥੋਂ ਗਿਆ ਕਿਤੇ ਕੰਮ। ਤੇ ਉਹ ਜਿਵੇਂ ਕਹਿੰਦੇ ਆ ਕਿ ਜੋ ਬਾਣੀ 'ਚ ਵੀ ਲਿਖਿਆ ਵੀ ਜੋ ਬੀਜੋਗੇ ਤੇ ਉਹੀ ਵੱਢਣਾ ਪੈਣਾ, ਉਹਨਾਂ ਨੂੰ ਮੈਨੂੰ ਲੱਗਦਾ ਕਿ ਜਿਹੜੀ ਗੁੜਤੀ ਉਹ ਪਹਿਲਾਂ ਦੇ ਕੇ ਗਏ ਸੀ ਉਹੀ ਲੱਗ ਰਿਹਾ ਵੀ ਸ਼ਾਇਦ ਧੱਕਾ ਹੋਊਗਾ, ਪੁਲਿਸ ਨਾਲ ਰਲੀ ਹੈ, ਪ੍ਰਸ਼ਾਸਨ ਸਾਰਾ ਸਾਥ ਦੇਊਗਾ ਤੇ ਸੀਟ ਹੱਥੋਂ ਖੁੰਝ ਨਾ ਜਾਏ। ਪੈਰਾਮਿਲਟਰੀ ਅੱਜ ਲੱਗ ਗਈ ਹੈ ਜੀ, ਪੈਰਾਮਿਲਟਰੀ ਦੇ ਆਉਣ ਨਾਲ ਅਕਾਲੀਆਂ ਨੂੰ ਥੋੜਾ ਸੁੱਖ ਦਾ ਸਾਹ ਆ ਗਿਆ ਵੀ ਸ਼ਾਇਦ ਅਸੀਂ ਵੱਜ ਜਾਂਗੇ। ਪਰ ਜੇ ਤੁਸੀਂ ਐਨਾਲਿਸਿਸ ਕਰੋ, ਵਿਕਰਮ ਮਜੀਠੀਆ ਵਰਗਾ ਵੱਡਾ ਲੀਡਰ ਆ ਕੇ ਬਿਆਨ ਕੀ ਦੇ ਰਿਹਾ ਕਿ ਮੁੱਲਾਂਪੁਰ ਦਾਖਾ ਦਾ SHO ਜਿਹੜਾ ਉਹ ਸਾਡੇ ਖਿਲਾਫ਼ ਚੱਲ ਰਿਹਾ। ਸੋ ਮੈਨੂੰ ਲੱਗਦਾ ਇਸ ਬਿਆਨ ਤੋਂ ਹੀ ਕਿ ਜਦੋਂ ਮਜੀਠੀਆ ਵਰਗਾ ਲੀਡਰ ਆ ਕੇ ਦਾਖਾ 'ਚ ਇਹ ਕਹਿ ਦੇ ਕਿ SHO ਸਾਡੇ ਖਿਲਾਫ਼ ਚੱਲ ਰਿਹਾ, ਤੇ ਉੱਥੋਂ ਤੁਹਾਨੂੰ ਅਕਾਲੀ ਦਲ ਦੇ ਹਾਵ ਭਾਵ
हो सकती है वीडियो कैमरे लगन दे बावजूद भी।
देखो मैं थोड़ा ध्यान थोड़ा जा पिछे ले जाना चाहना, जदों लुधियाना दे विच कॉर्पोरेशन दीआं चोणां होईआं सी उदों दो सुपर सेंसिटिव बूथां दे उत्ते हाई कोर्ट दे वल्लों बकायदा अकाली दल दे नुमाइंदे जाके परमिशन लियाए कि उत्थे वीडियो दे नाल रख रखा होवे, और वो एक जिहड़ा ओपोजिट बंदा इलेक्शन लड़ रहा सी कांग्रेस पार्टी दे वल्लों वो मौजूदा विधायक दा पुत्तर सीगा
जी।
वीडियो कैमरे लाए गए और मौके ते कैमरे एकदम बंद हो गए, और बाद दे विच जिहड़ी रिपोर्ट दित्ती गई इलेक्शन कमीशन नूं वो ऑब्जर्वर दे वल्लों ये दित्ती गई कि तकनीकी खराबी आ गई सी, और इलेक्शन कमीशन ने उसनूं बिलीव किया कि असीं अपने अफसर नूं बिलीव करदे हां कि ये तो टेक्नोलॉजी है, किसी वेले तकनीकी खराबी भी आ सकती, इहदे च कोई वड्डी गल नहीं। ते जिन्नी देर नूं नवे कैमरे इंस्टॉल किए गए उन्नी देर नूं मगरों काम हो गया सी सारा। सो ये चीजा ये साडे मुल्क च पार्ट ने जी, सियासत और इलेक्शना दे विच हुंदी है, इस कोई दो राय नहीं कि धक्का हुंदा है। असी ये नहीं कह सकते कि इस बार कांग्रेस पार्टी सत्ता चाहिए तो शायद वो धक्का कर जूगी या धक्का हो जूगा। असी पिछलियां सरकारां च भी देखते रहे हैं कि बाय इलेक्शन च इस कोई दो राय नहीं भी जिहड़ा बल हुंदा है वो वरत्या जरूर जांदा है, पर एक मैं इत्थे दस देना चाहना कि माफ करना कि कांग्रेस पार्टी थोड़ा जा जे एनालिसिस करिए फिर इलेक्शन दी, जदों एच एस फुलका जितते है पिछला चोण तकरीबन 58,900 दे करीब मेरे याद है उन्होंने वोट पिया सीगा, और मनप्रीत आली कोई 54,700 दे करीब वोट लेके गए सी, ते कांग्रेस पार्टी नूं तकरीबन 28,000 दे नेड़े वोट पिया सी। सो जिहड़ा लॉस होया सीगा वो सारे का सारा लॉस जिहड़ा सीगा वो कांग्रेस पार्टी दे वोट बैंक का होया सी। मनप्रीत आली उस अकाली दल दे अगेंस्ट जिहड़ी वेव चल रही सी पंजाब च उदों वी वो अपना वोट शेयर वोट बैंक जिहड़ा सी मेंटेन कर गए सी। मनप्रीत आली इत्थों स्ट्रोंग कैंडीडेट मन्ने जांदे आ, अज भी हैगे ने, इस च कोई दो राय नहीं है। वड्डी गल है कि जिहड़ा आम आदमी पार्टी नूं पिया वोट सी वह इस वारी मन्निया जा रहा है कि क्योंकि अमनदीप मोही ने यंग चेहरा ने, पर बहुत कोई वड्डा प्रभाव छड्डन च कामयाब हाले तक नहीं होए और चोण कंपेन उन्ना स्ट्रोंग नहीं चल रहा, और दूजे पासे आम आदमी पार्टी तो जिवें लोगों का मुंह मुड़िया और फुलका साहब ने जो किया उस तो बाद लोगों ने उधर नूं हुण नहीं मुंह किया, तो यह बड़ा वड्डा फैक्टर रहूगा कि जिहड़ा तकरीबन कोई 20-25,000 या 30,000 दे नेड़े वोट शिफ्ट होना, क्योंकि जे 58,000 फुलका साहब लगाए 28,000 भैनी साहब लगाए तो ऑलमोस्ट 30,000 वोट जिहड़ी है वो पिछे सीगी कांग्रेस पार्टी, तो उस 30,000 नूं कवर करना कोई कोई सौखी खेड कांग्रेस पार्टी वास्ते नहीं होगी, चाहे सरकार उन्हां दी है चाहे पैरामिलिट्री ला लैन चाहे किन्ना ही बल वरत्या जाए अफसर आपदे भी लग जाए सरकारां च, यह बहुत वड्डा टास्क है। मनप्रीत आली वास्ते बड़ी वड्डी ऑपरचुनिटी है कि सरकार तो सत्ता ना हुंदे होए भी बाय इलेक्शन जित सकदी है
जी। और अगली गलबात करांगे सिमर जी, मेरे नाल साडे दविंदर जी धालीवाल टीम दे मैंबर ने, अपने को होस्ट ने, और असी इकट्ठे होस्ट करदे हां महक रेडियो नूं, और ए भी ने, और गलबात असी करांगे जिहड़े डील चलदी सी लड़ाकू जहाजां दी, और साडे जिहड़े डिफेंस मिनिस्टर ने और राजनाथ जी उन्हां ने रिसीव कीते लड़ाकू जहाज, ते उन्हां ने जहाजां दे उप्पर जिदां कह सकदे हां कि नींबू लाता, रंग लाता, जिदां टिक्का ला देंदे मत्थे दे विच, ए चीजां नूं मूहरे लेके आंदा, और की कहना चाहोगे पहला दविंदर जी? दविंदर जी तुसीं भी देखी रहे हो।
बिल्कुल जी, सो जिथे खबर दे विच दोनों ही पार्टियां वालों भाजपा वालों ते कांग्रेस वालों किंतु परंतु हो रही है एक दूसरे के उपर, उसनूं शस्त्र पूजा कहा जाता जी। सो भाजपा दे भाजपा की सुनी जाए तो वह कह रहे कि असीं शस्त्र पूजा करी है, तो जे आपां कांग्रेस की गलबात करिए तो वह अगो उसनूं तमाशा ही बयान कर रहे हैं
जी। सिमर जी की कहना चाहोगे तुसीं?
देखो ये कोई दो राय नहीं कि यह सिर्फ पोलिटिकल जिहड़ा सियासी तीर है कि चलाया गया, क्योंकि हिंदू मत जिहड़ी है जिहड़ी मुल्क दे विच वड्डी गिनती च हिंदू रहिंदे ने, ते हरेक चीज़ नूं साडे मुल्क दे विच हुण सियासत ते वोट बैंक दे आधार ते तोलिया जांदा है। कोई भी चीज़ कोई भी गतिविधि किसी भी पार्टी दे वल्लों
ਵੋਟਾਂ ਤੋਂ ਓਹਲੇ ਹੋ ਕੇ ਨਹੀਂ ਕੀਤੀ ਜਾਂਦੀ। ਤੁਸੀਂ ਅੱਜ ਜੇਕਰ ਦੇਸ਼ ਦੇ ਵੱਡੇ ਅਖਬਾਰ ਚੱਕੋ, ਖਾਸ ਤੌਰ ਤੇ ਵਰਨੈਕੂਲਰ, ਹਿੰਦੀ ਵਰਨੈਕੂਲਰ ਜੇ ਚੱਕੋਗੇ ਤਾਂ ਵੱਡੀਆਂ ਬੜੀ ਵੱਡੀ ਫੋਟੋ, ਆਲਮੋਸਟ ਅੱਧੇ ਪੇਜ ਦੀ ਫੋਟੋ ਇਹ ਲਾਈ ਗਈ ਹੈ। ਇਹ ਸਾਨੂੰ ਪਤਾ ਹੈ ਕਿ ਸਾਡੇ ਮੁਲਕ ਦਾ ਮੀਡੀਆ ਕਿਤੇ ਨਾ ਕਿਤੇ ਕੰਟਰੋਲ ਹੁੰਦਾ ਹੈ, ਔਰ ਐਸਟੈਬਲਿਸ਼ਮੈਂਟ 14 ਤੋਂ ਬਾਅਦ ਲਗਾਤਾਰ ਕੰਟਰੋਲ ਕਰਦੀ ਆਈ ਹੈ। ਉਹ ਟੈਰਾਂ ਦੇ ਹੇਠ ਦੋ ਨਿੰਬੂ ਤੇ ਓਮ ਜਿਹੜਾ ਉਹ ਓਮ ਉੱਤੇ ਉਹਨਾਂ ਨੇ ਹੱਥ ਦੇ ਨਾਲ ਉਹ ਜਿਹੜਾ ਲਾਇਆ ਤੇ ਉਸ ਤੋਂ ਬਾਅਦ ਨਾਰੀਅਲ ਜਿਹੜਾ ਉੱਤੇ ਧਰਿਆ। ਸਾਫ਼ ਤੌਰ ਤੇ ਇਹ ਦਰਸਾਉਂਦਾ ਹੈ ਕਿ ਜਦੋਂ ਮੋਹਨ ਭਾਗਵਤ ਇਹ ਬਿਆਨ ਦਿੰਦੇ ਨੇ ਕਿ ਹੁਣ ਹਿੰਦੂ ਰਾਸ਼ਟਰ ਬਣ ਚੁੱਕਿਆ ਹੁਣ ਭਾਰਤ, ਤੇ ਇਹ ਉਸੇ ਦਾ ਸਿੱਟਾ ਹੈ ਕਿ ਓਮ ਲਿਖਿਆ ਤੇ ਉਹ ਨਿੰਬੂ ਜਿਹੜੇ ਥੱਲੇ ਰੱਖੇ ਜਾ ਰਹੇ ਹੈ। ਸਾਫ਼ ਤੌਰ ਤੇ ਉਹਨਾਂ ਕਰੋੜਾਂ ਵੋਟਰਾਂ ਨੂੰ ਲੁਭਾਉਣ ਦੀ ਤੇ ਉਹਨਾਂ ਨੂੰ ਇਹ ਖੁਸ਼ ਕਰਨ ਦੀ ਹੈ ਕਿ ਹੁਣ ਉਹ ਜਦੋਂ ਮੁਲਕ 'ਚ ਰਫਾਲ ਵਰਗੇ ਜਹਾਜ਼, ਜਿਹੜੇ ਟੈਕਨੋਲੋਜੀ ਦੀ ਗੱਲ ਹੁੰਦੀ ਹੈ, ਸਾਇੰਸ ਦੀ ਗੱਲ ਹੁੰਦੀ ਹੈ, ਜਿਹੜੀ ਸਾਇੰਸ ਇਹਨਾਂ ਚੀਜ਼ਾਂ ਨੂੰ ਫਿੱਟੇ ਮੂੰਹ ਕਹਿੰਦੀ ਹੈ ਕਿ ਨਿੰਬੂਆਂ ਦੇ ਨਾਲ ਕਦੇ ਟੈਕਨੋਲੋਜੀ ਗਾਂਹ ਨਹੀਂ ਵਧਿਆ ਕਰਦੀ, ਉਹ ਜਦੋਂ ਮੁਲਕ ਦਾ ਸਭ ਤੋਂ ਵੱਡਾ ਜਹਾਜ਼ ਸਪੁਰਦ ਕੀਤਾ ਜਾਂਦਾ ਹੈ ਪਹਿਲਾਂ ਤੇ ਇਹ ਕੁਛ ਹੁੰਦਾ ਹੈ ਤਾਂ ਸਿਰਫ ਤੇ ਸਿਰਫ ਇਹ ਉਸ ਹਿੰਦੂ ਵੋਟ ਬੈਂਕ ਦੀ ਸਿਆਸਤ ਹੈ, ਹੋਰ ਕੁਛ ਨਹੀਂ ਹੈ।
ਬਿਲਕੁਲ ਜੀ, ਜੇ ਦੇਖੋ ਮੈਂ ਵੀ ਸਾਇੰਸ ਦਾ ਹਾਮੀ ਹਾਂ, ਸੋ ਜੇ ਆਪਾਂ ਗੱਲਬਾਤ ਸਾਇੰਸ ਦੀ ਕਰਦੇ ਹਾਂ, ਉਸ ਤੋਂ ਜੇ ਦੂਸਰਾ ਪੱਖ ਦੇਖਿਆ ਜਾਵੇ ਆਪਾਂ ਤੈਨੂੰ ਜੋ ਗੱਲਬਾਤ ਕਰ ਰਹੇ ਹਾਂ, ਸੋ ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ, ਕਿਤੇ ਇਹ ਨਾ ਮੰਨਿਆ ਜਾਵੇ ਕਿ ਆਪਾਂ ਕਿਸੇ ਧਰਮ ਨੂੰ ਟਾਰਗੇਟ ਕਰ ਰਹੇ ਹਾਂ। ਇਹਦਾ ਜਿਹੜਾ ਦੂਸਰਾ ਪੱਖ ਹੈ ਬੜਾ ਕੰਟਰੋਵਰਸ਼ੀਅਲ ਜੀ ਚੀਜ਼ ਹੈ। ਸੋ ਸਿੱਖ ਧਰਮ ਦੀ ਜੇ ਆਪਾਂ ਗੱਲਬਾਤ ਕਰਦੇ ਹਾਂ, ਸ਼ਸਤਰ ਪੂਜਾ ਤਾਂ ਉੱਥੇ ਵੀ ਹੁੰਦੀ ਹੈ।
ਸਿੱਖ ਧਰਮ ਦੇ ਵਿੱਚ ਸ਼ਸਤਰ ਪੂਜਾ ਜਿਹੜੀ ਹੈ ਬਹੁਤ ਓਪਨਲੀ ਨਹੀਂ ਕੀਤੀ ਜਾਂਦੀ, ਸਿਰਫ ਅਸੀਂ ਹਜ਼ੂਰ ਸਾਹਿਬ ਦੀ ਇੱਕ ਸਾਨੂੰ ਬਹੁਤ ਸਿੱਧੀ ਐਗਜ਼ਾਮਪਲ ਆਉਂਦੀ ਹੈ। ਸਵਾਲ ਸ਼ਸਤਰ
ਨਹੀਂ ਜੀ, ਓਪਨਲੀ ਕੀਤੀ ਜਾਂਦੀ ਆ ਮੱਕੜ ਸਾਹਿਬ, ਕਿਉਂਕਿ ਤੁਸੀਂ ਰੋਜ਼ ਹੈ ਨਾ ਗੁਰਦੁਆਰਿਆਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਜਿੱਥੇ ਸਹੀ ਮਹਾਰਾਜ ਦਾ ਸਰੂਪ ਪ੍ਰਕਾਸ਼ ਕੀਤਾ ਜਾਂਦਾ, ਉੱਥੇ ਸ਼ਸਤਰ ਵੀ ਪਏ ਹੁੰਦੇ ਹੈਗੇ, ਨਾਲ ਦੀ ਨਾਲ ਗੱਤਕਾ ਜਿਹੜਾ ਸਾਡਾ ਆਰਟ ਹੈ, ਜਿਹੜਾ ਸਾਡਾ ਫੋਮ ਹੈ, ਇਸ ਦੇ ਵਿੱਚ ਜੋ ਗੱਤਕੇ ਦੇ ਵਿੱਚ ਸਾਰੇ ਸਟੈਪ ਕੀਤੇ ਜਾਂਦੇ ਆ ਉਹ ਸ਼ਸਤਰਾਂ ਨੂੰ ਨਮਨ ਕਰਨ ਲਈ ਹੀ ਕੀਤੇ ਜਾਂਦੇ ਆ। ਆਪਣੇ ਪਿੰਡਾਂ ਦੇ ਵਿੱਚ ਥਾਂ ਥਾਂ ਤੇ ਤੁਸੀਂ ਦੇਖ ਸਕਦੇ ਹੋ, ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਕੱਢੇ ਜਾਂਦੇ ਆ, ਸੋ ਓਪਨਲੀ ਹੀ ਤਾਂ ਕੀਤੀ ਜਾਂਦੀ ਹੈ।
ਸਵਾਲ ਤਾਂ ਇਹ ਹੈ ਕਿ ਕੀ ਹਿੰਦੁਸਤਾਨ ਇਕੱਲੇ ਹਿੰਦੂਆਂ ਦਾ ਮੁਲਕ ਹੈ? ਕੀ ਹਿੰਦੁਸਤਾਨ ਦੇ ਵਿੱਚ ਹੋਰ ਧਰਮਾਂ ਦੇ ਲੋਕ ਨਹੀਂ ਰਹਿੰਦੇ? ਕਿ ਤੁਸੀਂ ਜੇਕਰ ਇੱਕ, ਔਰ ਇਸ ਤੋਂ ਪਹਿਲਾਂ ਤੁਹਾਨੂੰ ਕਿੰਨੀਆਂ ਐਗਜ਼ਾਮਪਲਾਂ ਮਿਲਦੀਆਂ, ਕਿੰਨੇ ਤੁਸੀਂ ਐਸੇ ਐਗਜ਼ਾਮਪਲ ਦੇ ਸਕਦੇ ਹੋ ਕਿ ਇਸ ਸਰਕਾਰ ਤੋਂ ਪਹਿਲਾਂ ਕਿੰਨੀਆਂ ਸਰਕਾਰਾਂ ਨੇ ਕੋਈ ਵੱਡਾ ਵਿਮਾਨ ਆਇਆ ਹੋਵੇ, ਜਾਂ ਇਸ ਤੋਂ ਪਹਿਲਾਂ ਤੁਸੀਂ ਬੋਫਰ ਜਦੋਂ ਲੈ ਕੇ ਆਉਂਦੇ ਸੀ ਕੀ ਉਦੋਂ ਦੀ ਤੁਹਾਡੇ ਕੋਲ ਐਗਜ਼ਾਮਪਲ ਹੈਗੀ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਕੀਤਾ ਹੋਵੇ? ਜਾਂ ਪੰਜਾਬ ਦੇ ਵਿੱਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਵਿੱਚ ਸ਼ਸਤਰ ਪੂਜਾ ਕੀਤੀ ਜਾਂਦੀ ਹੈ, ਤੇ ਪੰਜਾਬ ਦੇ ਵਿੱਚ ਕੋਈ ਵੱਡਾ ਇਸ ਤਰ੍ਹਾਂ ਦੀ ਟੈਕਨੋਲੋਜੀ ਦੀ ਚੀਜ਼ ਆਈ ਹੋਵੇ, ਤੇ ਕਿੰਨੇ ਕੁ ਮੁੱਖ ਮੰਤਰੀਆਂ ਨੇ ਜਾ ਕੇ ਇਸ ਤਰ੍ਹਾਂ ਕੀਤਾ? ਸੋ ਇਹ ਕੰਟਰੋਵਰਸ਼ੀਅਲ ਇਸ ਕਰਕੇ ਹੈ ਕਿ ਇਸ ਨੂੰ ਜਸਟੀਫਾਈ ਕਰਨਾ ਤਾਂ ਬਹੁਤ ਸਾਰੇ ਰੀਜ਼ਨ ਹੋ ਸਕਦੇ, ਔਰ ਫਿਰ ਤਾਂ ਬਹੁਤ ਸਾਰੇ ਰਿਚੁਅਲਸ ਹੋਰ ਵੀ ਹੁੰਦੇ ਹੋਣਗੇ, ਆਈ ਐਮ ਸ਼ੋਰ, ਜਿਹੜੇ ਸਮੇਂ ਸਮੇਂ ਤੇ ਕੀਤੇ ਜਾਂਦੇ ਹੋਣਗੇ, ਔਰ ਇਸ ਤਰੀਕੇ ਦੇ ਨਾਲ ਫੋਟੋਆਂ ਆਉਣੀਆਂ ਔਰ ਹਰੇਕ ਅਖਬਾਰ ਦੇ ਉੱਤੇ, ਪੇਜ ਵਨ ਦੇ ਉੱਤੇ ਉਹ ਫੋਟੋਆਂ ਲੱਗਣੀਆਂ, ਔਰ ਖਾਸ ਤੌਰ ਤੇ ਟੈਰਾਂ ਦੇ ਅੱਗੇ ਪਏ ਉਹ ਦੋ ਨਿੰਬੂ ਔਰ ਓਮ ਨੂੰ ਜ਼ੂਮ ਕਰਕੇ ਦਿਖਾ ਦਿੱਤਾ ਜਾਣਾ, ਜੇ ਇਹ ਆਮ ਵਰਤਾਰਾ ਸੀਗਾ ਤੇ ਫਿਰ ਇਹ ਲੋਕਾਂ ਦੇ ਵਿੱਚ ਇਸ ਤਰ੍ਹਾਂ ਇਸ ਦੀ ਨੁਮਾਇਸ਼ ਕਰਨ ਦੀ ਜ਼ਰੂਰਤ ਕੀ ਸੀਗੀ? ਜੇ ਇਹ ਜੇ ਸਿੱਖ ਪੰਥ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸ਼ਸਤਰ ਪੂਜਾ ਹੁੰਦੀ ਹੈ ਔਰ ਹਰੇਕ ਗੁਰਦੁਆਰੇ ਦੇ ਉਹਦੇ ਵਿੱਚ ਹੁੰਦੀ ਹੈ, ਕਿੰਨੀਆਂ ਫੋਟੋਆਂ ਤੁਸੀਂ ਰੋਜ਼ ਲਾ ਦਿੰਦੇ ਹੋ ਉਹਦੀਆਂ? ਕੀ ਉਹ ਤੁਹਾਡਾ ਰੈਗੂਲਰ ਵਰਤਾਰਾ ਨਹੀਂ ਹੁੰਦਾ? ਕੀ ਉਹ ਤੁਹਾਡਾ ਰੋਜ਼ਮਰਾ ਦਾ ਵਰਤਾਰਾ ਨਹੀਂ ਹੁੰਦਾ ਜੇ ਤੁਸੀਂ ਉਹ ਕਰਦੇ ਹੋ? ਸੋ ਜੇ ਇਹ ਵਾਕਈ ਨੀਅਤ ਦੇ ਪਿੱਛੇ ਇਹ ਹੁੰਦੀ ਕਿ ਅਸੀਂ ਸ਼ਸਤਰ ਦੀ ਪੂਜਾ ਕਰਨੀ ਹੈ ਔਰ ਅਸੀਂ ਉਸ ਆਦਰ ਸਤਿਕਾਰ ਦੇ ਨਾਲ ਕਰਨਾ, ਤਾਂ ਫਿਰ ਤੁਹਾਨੂੰ ਪੂਰੇ ਦੇਸ਼ ਦੇ ਵਿੱਚ ਹਰੇਕ ਮੀਡੀਆ ਚੈਨਲ ਦੇ ਉੱਤੇ ਫੋਟੋਆਂ ਪ੍ਰਸਾਰਿਤ ਕਰਨ ਦੀ ਲੋੜ ਨਹੀਂ ਸੀ, ਤੁਹਾਡੀ ਭਾਵਨਾ ਉਹ ਹੋਣੀ ਚਾਹੀਦੀ ਸੀਗੀ। ਸਵਾਲ ਤਾਂ ਇੱਥੇ ਭਾਵਨਾ ਤੇ ਆ ਰਿਹਾ, ਸਵਾਲ ਇੱਥੇ ਧਰਮ ਤੇ ਨਹੀਂ ਆ ਰਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਹਿੰਦੂ ਧਰਮ 'ਚ ਕੀਤਾ ਜਾਂਦਾ ਤਾਂ ਇਹ ਗਲਤ ਹੈ, ਇੱਥੇ ਇਹ ਨਹੀਂ ਕਿਹਾ ਜਾ ਰਿਹਾ ਕਿ ਇਹ ਗਲਤ ਹੈ ਜਾਂ ਸਹੀ ਹੈ। ਸਵਾਲ ਤਾਂ ਇਹ ਕਿ ਕਿਸ ਭਾਵਨਾ ਦੇ ਨਾਲ ਸਰਕਾਰ ਨੇ ਕੀਤਾ, ਇਹ ਕੁਐਸਚਨੇਬਲ ਚੀਜ਼।
ਬਿਲਕੁਲ ਜੀ, ਮੈਂ ਤੁਹਾਡੀ ਗੱਲ ਦੇ ਨਾਲ ਐਗਰੀ ਹਾਂ, ਬਟ ਸਿੱਕੇ ਦਾ ਜਿਹੜਾ ਦੂਜਾ ਪਹਿਲੂ ਅੱਗੇ ਕਰਨ ਦੇ ਲਈ ਮੈਨੂੰ ਇਹ ਸਵਾਲ ਕਰਨਾ ਪਿਆ ਸੀ। ਸੋ ਜੋ ਕੋਸ਼ਿਸ਼ ਹੋਈ ਹੈ, ਜੋ ਇਸ ਨੂੰ ਪੋਰਟਰੇਟ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਹੈ, ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਵਾਕਈ ਹੀ ਤੁਸੀਂ ਜੋ ਗੱਲ ਨੂੰ ਕਹਿ ਰਹੇ ਹੋ ਮੈਂ ਉਸ ਦੇ ਨਾਲ ਸਹਿਮਤ ਹਾਂ
ਜੀ। ਇੱਕ ਦੋ ਮਿੰਟ ਸਿਮਰ ਜੀ ਹੋਰ ਲਵਾਂਗੇ, ਮੇਰੇ ਨਾਲ ਇੱਕ ਕਾਲਰ ਵੀ ਨੇ, ਕੀ ਕਹਿਣਾ ਚਾਹੁੰਦੇ? ਕਾਲਰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਜੀ।
ਵੀਰ ਜੀ ਸਤਿ ਸ੍ਰੀ ਅਕਾਲ, ਕੀ ਕਹਿਣਾ ਚਾਹੋਗੇ ਤੁਸੀਂ?
ਹਾਂਜੀ ਭਾਜੀ, ਮੈਂ ਪਹਿਲਾਂ ਤਾਂ ਇਹ ਜਿਹੜਾ ਤੁਸੀਂ ਦੋਨੇ ਰਿਪ੍ਰੈਜ਼ੈਂਟੇਟਿਵ ਲਿਆਉਂਦੇ ਆ ਰਾਈਟ, ਜਿੱਦਾਂ ਬਹੁਤਾ ਤਾਂ ਨਹੀਂ ਇਹਨਾਂ ਦਾ ਮੈਨੂੰ, ਜਾਂ ਇੰਡੀਆ ਤੋਂ ਜਾਂ ਇੱਥੋਂ ਵੀ ਆ ਜਾਂ ਕਿੱਦਾਂ, ਪਰ ਆ ਜਿਹੜਾ ਜਿਦਾਂ ਵੀ ਉਹ ਪੂਰਾ ਨੌਲੇਜ ਤਾਂ ਹੈ ਨੀ ਗਾ ਉਸ ਗੱਲ ਦਾ, ਪਰ ਜਿਹੜਾ ਸਿੱਖ ਧਰਮ ਦੇ ਵਿੱਚ ਜਿਹੜਾ ਸ਼ਾਸਤਰਾਂ ਦੀ ਸੀ ਗੱਲ, ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਦਾਂ ਸ਼ਾਸਤਰਾਂ ਨੂੰ ਗੁਰੂ ਕਿਹਾ ਜਾਂ ਕਿੱਦਾਂ, ਉਹ ਤਾਂ ਇੱਕ ਜਿੱਦਾਂ ਉਹ ਕਹਿ ਲਈਏ ਆਪਾਂ ਉਹਨਾਂ ਨੇ ਵੀ ਉਸ ਵੇਲੇ ਕਿ ਜਦੋਂ ਉਹਨਾਂ ਨੇ ਕਿਹਾ ਵੀ ਗੁਰੂ ਆ ਮੇਰੇ, ਕਿ ਉਹਨਾਂ ਤੋਂ ਬਿਨਾਂ ਉਹਨਾਂ ਨੇ ਯੋਧੇ ਦੇ ਤੌਰ ਤੇ ਹੁੰਦੇ ਆ। ਹੁਣ ਇਹ ਜਿਹੜੇ ਆ ਇਹ ਤਾਂ ਸਾਰਾ ਜਿਹੜਾ ਪਖੰਡ ਇਹ ਕਰਦੇ ਆ, ਤਾਂ ਕਰਕੇ ਇਹਨੂੰ ਪਲੀਜ਼ ਮੈਂ ਇਹੀ ਕਹਿਣਾ ਸੀਗਾ ਵੀ ਸਿੱਖ ਇਜ਼ਮ ਦੀ ਉਹ ਜਿਹੜੀ ਫਿਲੋਸਫੀ ਬਹੁਤ ਹਾਈਲੀ ਆ, ਉਹਨੂੰ ਇਹਦੇ ਵਿੱਚ ਨਾ ਲਿਆਂਦਾ ਜਾਵੇ। ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕਰੂੰਗਾ।
ਤੁਸੀਂ ਦਵਿੰਦਰ ਜੀ ਨੂੰ ਕਹਿ ਰਹੇ ਹੋ ਜਾਂ ਸਿਮਰਜੋਤ ਨੂੰ?
ਉਹ ਦੋਨਾਂ ਨੂੰ ਨੌਲੇਜ ਹੈ ਨਹੀਂ ਗਾ, ਕਿਉਂਕਿ ਉਹਨਾਂ ਨੂੰ
ਮੇਰੇ ਸਵੀਰ ਨੂੰ, ਮੇਰੇ ਸਵੀਰ ਨੂੰ ਜ਼ਿਆਦਾ ਨੌਲੇਜ ਹੈ ਜੀ। ਸੋ ਤੁਸੀਂ ਜੇ ਅਸੀਂ ਜੋ ਗੱਲਬਾਤ ਕਰ ਰਹੇ ਨਾ, ਤੁਸੀਂ ਨਿਊਜ਼ ਦੇ ਬਾਰੇ ਥੋੜ੍ਹਾ ਜਿਹਾ ਅਪਡੇਟ ਹੋਵੋ। ਅਤੇ ਜੇ ਸਿੱਖ ਧਰਮ ਦੀ ਗੱਲਬਾਤ ਕਰ ਰਹੇ, ਮੈਂ ਸਿੱਖ ਧਰਮ ਨੂੰ ਹੀ ਬਿਲੋਂਗ ਕਰਦਾ। ਅਤੇ ਜੇ ਤੁਸੀਂ ਮੈਨੂੰ ਦੱਸੋ ਸ਼ਾਸਤਰਾਂ ਦਾ ਕੀ ਮਹੱਤਤਾ ਆ, ਤੁਸੀਂ ਮੈਨੂੰ ਤੁਸੀਂ ਦੱਸੋ ਨਾ, ਤੁਹਾਡੇ ਕੋਲ ਜ਼ਿਆਦਾ ਨੌਲੇਜ।
ਸ਼ਾਸਤਰਾਂ ਦੀ ਮਹੱਤਤਾ ਜੇ ਤੁਸੀਂ ਤੁਹਾਨੂੰ, ਕਿਉਂਕਿ ਤੁਹਾਨੂੰ ਧਰਮ ਦਾ ਨਹੀਂ, ਉਹਨਾਂ ਨੇ ਜਿਹੜਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਸਤਰਾਂ ਨੂੰ ਤਾਂ ਉਹਨਾਂ ਨੇ ਆਪਣੇ,
ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਨਹੀਂ ਕਰ ਰਹੇ,
ਅਸੀਂ ਸਿੱਖ ਧਰਮ ਦੀ ਕਰਦੇ ਹਾਂ। ਰਾਈਟ, ਤੁਸੀਂ ਸਿੱਖ ਧਰਮ ਦੀ ਲਿਆਂਦੀ ਨਾ ਵਿੱਚ, ਜਾਣੀ ਕਿ ਜਿੱਦਾਂ ਰਾਈਟ ਲਿਆਂਦੀ ਨਾ ਤੁਸੀਂ ਸਿੱਖ ਧਰਮ ਦੀ ਗੱਲ ਹਨਾ।
ਸੋ ਸੋ ਭਗਤੀ, ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੁੰਦਾ, ਭਗਤੀ ਤੇ ਸ਼ਕਤੀ ਸਾਡੇ ਧਰਮ ਦੇ ਵਿੱਚ ਦੋਨੋਂ ਬਰਾਬਰ ਦੀ ਮਹਾਨਤਾ ਰੱਖਦੀਆਂ ਨੇ। ਸੋ ਤਾਂ ਮੈਂ ਇਸ ਗੱਲ ਨੂੰ, ਸ਼ਾਸਤਰਾਂ ਦੀ ਗੱਲ ਕਰ ਸਕਦਾ ਹਾਂ।
ਹਾਂਜੀ, ਤਾਂ ਹੀ ਮੈਂ ਕਹਿੰਦਾ ਨਾ, ਤੁਸੀਂ ਉਹ ਚੀਜ਼ ਨੂੰ ਪਹਿਲਾਂ ਫਿਲਾਸਫੀ ਦੇਖੋ। ਤੁਸੀਂ ਜਿਹੜੇ ਪਖੰਡੀਆਂ ਦਾ ਜਿਹੜਾ
ਉਹਨਾਂ ਨੂੰ ਦੀ ਆਸਥਾ ਆ, ਸਾਨੂੰ ਉਸਦਾ ਵੀ ਸਤਿਕਾਰ ਕਰਨਾ ਚਾਹੀਦਾ।
ਹਾਂਜੀ, ਪਰ ਤੁਸੀਂ ਨਿਊਜ਼ ਤੱਕ ਰਹੋ ਨਾ, ਤੁਸੀਂ ਰਿਲੀਜਨ ਨੂੰ ਕਿਉਂ ਵਿੱਚ ਲਿਆਉਂਦੇ ਆ? ਤੁਸੀਂ ਨਿਊਜ਼ ਤੱਕ ਰਹੋ,
ਕਿਉਂਕਿ ਉਹਨਾਂ ਨੇ ਰਿਲੀਜਨ ਦੇ ਵਿੱਚ ਜਾ ਕੇ ਹੀ ਤਾਂ ਇਹ ਸਾਰਾ ਕੁਝ ਕੀਤਾ ਹੈ। ਬਾਕੀ ਮੱਕੜ ਸਾਹਿਬ ਆਪਣੇ ਬਿਆਨ ਦੇ ਦੇਣਗੇ ਜੀ, ਤੁਹਾਡੀ ਆਵਾਜ਼ ਤੁਹਾਡੇ ਵਿਚਾਰ ਏਅਰ ਤੇ ਜਾ ਚੁੱਕੇ। ਮੱਕੜ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
ਦੇਖੋ, ਇਹਨਾਂ ਜੋ ਕਾਲਰ ਨੇ, ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ, ਇਹਨਾਂ ਨੇ ਆਪਣਾ ਵਿਊ ਪੁਆਇੰਟ ਰੱਖਿਆ। ਸਾਡਾ ਮਕਸਦ ਇੱਥੇ ਧਰਮ ਨੂੰ ਵਿੱਚ ਲੈ ਕੇ ਆਉਣਾ ਨਹੀਂ ਸੀਗਾ। ਮੈਨੂੰ ਸਵਾਲ ਕੀਤਾ ਜਿਸ ਤਰ੍ਹਾਂ ਤੁਸੀਂ ਕਿ ਕੀ ਇਹਨੂੰ ਕਿਵੇਂ ਦੇਖਿਆ ਜਾਂਦਾ, ਤਾਂ ਮੇਰਾ ਵਿਊ ਪੁਆਇੰਟ ਇਹ ਸੀਗਾ ਕਿ ਇਹ ਨਿਰੋਲ ਵੋਟ ਬੈਂਕ ਦੀ ਰਾਜਨੀਤੀ ਦੇ ਤਹਿਤ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਮੁਲਕ ਦੇ ਵਿੱਚ, ਔਰ ਇਹ ਪਹਿਲੀ ਕੜੀ ਨਹੀਂ ਹੈ, ਕੜੀ ਦਰ ਕੜੀ ਚੀਜ਼ਾਂ ਹੋ ਰਹੀਆਂ। ਸੋ ਇਸ ਤੋਂ ਪਹਿਲਾਂ ਕਿੰਨੇ ਕੁ ਵਾਰੀ ਅਸੀਂ ਦੇਖਿਆ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆਉਣ, ਔਰ ਅਸੀਂ ਹਿੰਦੂ ਧਰਮ ਦਾ ਪੂਰਾ ਸਤਿਕਾਰ ਕਰਦੇ ਹਾਂ। ਇੱਥੇ ਸਿੱਖ ਧਰਮ ਜਾਂ ਹਿੰਦੂ ਧਰਮ ਨੂੰ ਆਪਾਂ ਕੁਐਸਚਨ ਨਹੀਂ ਕਰ ਰਹੇ ਕਿ ਸ਼ਸਤਰ ਦੀ ਅਸੀਂ ਇਸ ਕਰਕੇ ਨਹੀਂ ਚਰਚਾ ਕਰ ਰਹੇ, ਜਾਂ ਅਸੀਂ ਕੋਈ ਗੁਰੂ ਸਾਹਿਬ ਦੀ ਇੱਥੇ ਬਹੁਤ ਅਸੀਂ ਊਣੇ ਆ ਕਿ ਅਸੀਂ ਉਸ ਤਰ੍ਹਾਂ ਦੀ ਕੋਈ ਗੱਲ ਕਰੀਏ। ਪਰ ਸਿਰਫ ਸਾਡਾ ਵਿਊ ਪੁਆਇੰਟ ਇੰਨਾ ਕਹਿ ਕੇ, ਜੋ ਇਹ ਰਾਜਨਾਥ ਸਿੰਘ ਦੀ ਉਹ ਤਸਵੀਰ ਕੇ ਉਹ ਨਾਰੀਅਲ ਹੱਥ ਦੇ ਵਿੱਚ ਫੜ ਕੇ, ਔਰ ਓਮ ਉਸ ਜਹਾਜ਼ ਦੇ ਉੱਤੇ ਲਿਖਿਆ ਜਾਂਦਾ ਹੈ, ਔਰ ਉਸ ਤੋਂ ਬਾਅਦ ਦੋ ਨਿੰਬੂ ਰੱਖੇ ਜਾਂਦੇ ਹੈ, ਤਾਂ ਮੇਰਾ ਇਹਨਾਂ ਨੂੰ ਇਹ ਸਵਾਲ ਹੈ, ਇਸ ਵੀਰ ਨੂੰ ਜਿਹੜੇ ਇਹ ਗੱਲ ਕਰ ਰਹੇ, ਕਿ ਤੁਸੀਂ ਇਸ ਤੋਂ ਪਹਿਲਾਂ ਹਿੰਦੁਸਤਾਨ ਦੀਆਂ ਕਿੰਨੀਆਂ ਕੁ ਤਸਵੀਰਾਂ ਐਸੀਆਂ ਦੇਖੀਆਂ, ਐਡੇ ਐਡੇ APJ ਅਬਦੁਲ ਕਲਾਮ ਹੋਣਾ ਦਾ ਐਡਾ ਵੱਡਾ ਯੋਗਦਾਨ ਸੀ ਇਸਰੋ ਦੇ ਵਿੱਚ, ਕਿੰਨੇ ਚੰਦਰਯਾਨ ਤੋਂ ਲੈ ਕੇ 2014 ਜਦੋਂ ਸ਼ੁਰੂਆਤ ਹੁੰਦੀ ਹੈ, ਮੰਗਲਯਾਨ ਵੀ ਗਿਆ ਇਸ ਤੋਂ ਪਹਿਲਾਂ, ਕਿੰਨੀਆਂ ਅਸੀਂ ਮਿਜ਼ਾਈਲਾਂ ਅਸੀਂ ਬਣਾ ਚੁੱਕੇ ਹਾਂ, ਅਗਨੀ ਮਿਜ਼ਾਈਲ ਹੈ, ਹਜ਼ਾਰਾਂ ਅਸੀਂ ਜਿਹੜੀਆਂ ਇਨਵੈਂਸ਼ਨ ਕਰ ਚੁੱਕੇ ਹਾਂ, ਕਿੰਨੀਆਂ ਕੁ ਤਸਵੀਰਾਂ ਅਸੀਂ ਦੇਖੀਆਂ ਕਿ ਇਸ ਤਰ੍ਹਾਂ ਨਿੰਬੂ ਰੱਖ ਕੇ ਔਰ ਇਹ ਨਾਰੀਅਲ ਜਿਹੜਾ ਉਹ ਰੱਖ ਕੇ ਇਸ ਤਰ੍ਹਾਂ ਪੂਜਾ ਕਰਕੇ, ਸ਼ਸਤਰ ਤਾਂ ਉਹ ਵੀ ਸੀਗੇ, ਸ਼ਸਤਰ ਤਾਂ ਪਹਿਲਾਂ ਵੀ ਰੱਖੇ ਜਾਂਦੇ ਸੀਗੇ। ਅਸੀਂ ਜਦੋਂ ਸਾਲ ਤੋਂ ਪਹਿਲਾਂ ਮਿਗ ਵਿਮਾਨ ਆਏ ਨੇ ਸਾਡੇ ਕੋਲੇ, ਹੋਰ ਬਹੁਤ ਸਾਰੇ ਬੋਫਰ ਜਹਾਜ਼ ਆਏ ਸੀਗੇ, ਉਹ ਕਿੰਨੀਆਂ ਕੁ ਤਸਵੀਰਾਂ ਦੇਖੀਆਂ। ਸੋ ਗੱਲ ਸਿਰਫ ਇਹ ਸੀਗੀ ਕਿ ਜੋ ਇਹ ਕੀਤਾ ਗਿਆ, ਉਹ ਮੇਰਾ ਇਹ ਵਿਊ ਪੁਆਇੰਟ ਹੈ ਕਿ ਇਹ ਬਹੁ ਗਿਣਤੀ ਜਿਹੜਾ ਸਾਡਾ ਸਮਾਜ ਹੈ ਇੱਥੇ ਇੰਡੀਆ ਦੇ ਵਿੱਚ, ਉਹਨਾਂ ਨੂੰ ਖੁਸ਼ ਕਰਨ ਦੀ ਇਹ ਤਸਵੀਰ ਹੈ। ਜੇ ਅਸੀਂ ਵੀ ਹੁੰਦੇ, ਮਿਸਾਲ ਦੇ ਤੌਰ ਤੇ ਜੇ ਮਨਮੋਹਨ ਸਿੰਘ ਮੰਨ ਲਓ ਪ੍ਰਧਾਨ ਮੰਤਰੀ ਹੁੰਦੇ, ਜਾਂ ਹਿੰਦੂ ਧਰਮ ਦੇ BJP ਦੇ ਵਿੱਚ ਵੀ ਜੇ ਕੋਈ ਮੰਨ ਲਓ ਸਿੱਖ ਪ੍ਰਧਾਨ ਮੰਤਰੀ ਹੁੰਦਾ, ਤੇ ਉਹ ਅਖੰਡ ਪਾਠ ਸਾਹਿਬ ਰੱਖ ਕੇ ਕਿਸੇ ਕਾਰਜ ਦੀ ਸ਼ੁਰੂਆਤ ਕਰਦਾ। ਜੀ ਟਰੂਡੋ ਜਦੋਂ ਉੱਥੇ ਪਾਰਲੀਮੈਂਟ 'ਚ ਅਖੰਡ ਪਾਠ ਸਾਹਿਬ ਰੱਖ ਕੇ ਮੱਥਾ ਟੇਕਦੇ, ਅਸੀਂ ਕਿਉਂ ਖੁਸ਼ ਹੁੰਦੇ ਹਾਂ ਫਿਰ? ਅਸੀਂ ਇਸੇ ਕਰਕੇ ਖੁਸ਼ ਹੁੰਦੇ ਹਾਂ ਕਿ ਸਾਡੀ ਉਸ ਆਸਥਾ ਦੇ ਨਾਲ ਜੁੜੀ ਹੋਈ ਚੀਜ਼ ਜਦੋਂ ਕੀਤੀ ਜਾ ਰਹੀ ਹੈ, ਤਾਂ ਅਸੀਂ ਛਾਤੀ ਚੌੜੀ ਕਰਕੇ ਦੱਸਦੇ ਹਾਂ ਲੋਕਾਂ ਨੂੰ ਕਿ ਜਸਟਿਨ ਟਰੂਡੋ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ, ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਵਿਸਾਖੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋ ਰਿਹਾ। ਔਰ ਜਦੋਂ ਇਹ ਚੀਜ਼ ਹੋਈ, ਸਿਮਿਲਰ ਚੀਜ਼ ਹੈ, ਉਹ ਵੀ ਕੀ ਹੈ, ਉਹ ਉਹਨਾਂ ਦੀ ਆਸਥਾ ਤੁਹਾਡੀ ਆਸਥਾ ਦੇ ਨਾਲ ਜਦੋਂ ਆਪਣੀ ਆਸਥਾ ਨੂੰ ਜੋੜਦੇ ਆ, ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ ਕਿ ਦੇਖੋ ਜੀ ਸਾਡੇ ਧਰਮ ਦਾ ਕਿੰਨਾ ਵਿਸ਼ਵਾਸ ਹੈ, ਸਾਡੇ ਧਰਮ ਦਾ ਕਿੰਨਾ ਸਤਿਕਾਰ ਕਰਦੇ ਆ। ਉਸੇ ਤਰ੍ਹਾਂ ਹਿੰਦੁਸਤਾਨ ਦੀ ਸਿਆਸਤ, ਅੱਜ ਦੀ ਇਸਟੈਬਲਿਸ਼ਮੈਂਟ BJP ਜਿਹੜੀ ਹੈ, ਉਹ ਹਿੰਦੂ ਵੋਟ ਬੈਂਕ ਦੇ ਉੱਤੇ ਨਿਰਭਰ ਕਰਦੀ ਹੈ। ਉਹਨਾਂ ਨੇ ਹਿੰਦੂ ਰਾਸ਼ਟਰ ਬਣਾਉਣ ਦਾ ਓਪਨਲੀ ਗੱਲ ਕਰਦੇ ਆ, ਤੇ ਇਹ ਚੀਜ਼ ਜਦੋਂ ਉਹ ਇਸ ਤਰ੍ਹਾਂ ਦਾ ਜਿਹੜੀ ਮਰਿਆਦਾ ਜਿਹੜੀ ਉਹਨਾਂ ਦੀ ਇੱਕ ਆਸਥਾ ਦੇ ਵਿੱਚ ਉਹ ਲੋਕ ਮੰਨਦੇ ਨੇ,
ਜਦੋਂ ਇਹ ਕਰਦੇ ਤਾਂ ਕਿੰਨੇ ਕਰੋੜ ਹਿੰਦੂ ਅੱਜ ਇਹ ਦੇਖ ਕੇ ਖੁਸ਼ ਹੋਏ ਹੋਣਗੇ, ਸਿਰਫ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕਰਾਂਗੇ।
ਜੀ ਜੀ, ਬਹੁਤ ਬਹੁਤ ਧੰਨਵਾਦ ਸਿਮਰਨ ਜੀ, ਔਰ ਕੱਲ ਨੂੰ ਗੱਲਬਾਤ ਕਰਾਂਗੇ ਅਸੀਂ ਤੁਹਾਡੇ ਨਾਲ, ਔਰ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਥੈਂਕ ਯੂ ਵੈਰੀ ਮਚ
ਜੀ।
ਔਰ ਇਹ ਸੀ ਸਿਮਰਜੋਤ ਮੱਕੜ ਸਾਹਿਬ, ਔਰ ਅਸੀਂ ਗੱਲਬਾਤ ਤੁਹਾਡੇ ਨਾਲ ਕੀਤੀ। ਅਸੀਂ ਦੱਸ ਦਈਏ ਤੁਹਾਨੂੰ ਕਿ ਮੈਟਰੋ ਹੇ ਟਰਾਂਸਪਲਾਂਟ ਸੈਂਟਰ ਵੱਲੋਂ ਮਹਿਕ ਰੇਡੀਓ ਨੂੰ ਸਪੋਂਸਰ ਕੀਤਾ ਜਾ ਰਿਹਾ। ਤੁਸੀਂ ਅਗਰ ਅੰਬਾਲਾ ਔਰ ਜਲੰਧਰ ਤੋਂ ਸੇਵਾਵਾਂ ਲੈਣੀਆਂ ਚਾਹੁੰਦੇ, ਪਿਕਅਪ ਡਰਾਪ ਅਤੇ ਫੂਡ ਦਾ ਪ੍ਰਬੰਧ ਤੁਹਾਡੇ ਲਈ ਕੀਤਾ ਜਾਂਦਾ, ਔਰ ਤੁਸੀਂ ਹੇ ਟ੍ਰੀਟਮੈਂਟ ਕਰਾਉਣੀ ਚਾਹੁੰਦੇ, ਤੁਹਾਡੇ ਵਾਲ ਝੜ ਗਏ ਹੈ, ਗੰਜੇਪਣ ਤੋਂ ਛੁਟਕਾਰਾ ਕੁਝ ਹੀ ਦਿਨਾਂ ਦੇ ਵਿੱਚ ਲੈ ਸਕਦੇ। ਤੁਸੀਂ ਏਅਰਪੋਰਟ ਤੋਂ ਚੱਕਣਗੇ, ਏਅਰਪੋਰਟ 'ਤੇ ਛੱਡਣਗੇ, ਔਰ ਖਾਣੇ ਪੀਣ ਦਾ ਵੀ ਪੂਰਾ ਪ੍ਰਬੰਧ ਹੋਵੇਗਾ ਤੁਹਾਡੇ ਲਈ। ਔਰ ਤੁਸੀਂ ਕੈਨੇਡਾ ਦਾ ਨੰਬਰ ਨੋਟ ਕਰ ਲਓ, ਡਾਕਟਰ ਜੇ ਪੀ ਵਾਲੀਆ ਸਾਹਿਬ 647-554-1012 647-554-1012 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਫਿਰ ਇੰਡੀਆ ਕਲੀਨਿਕ ਦਾ ਨੰਬਰ ਹੈ 7308-64000 'ਤੇ ਸੰਪਰਕ ਕੀਤਾ ਜਾ ਸਕਦਾ, 7307864000 'ਤੇ ਸੰਪਰਕ ਕੀਤਾ ਜਾ ਸਕਦਾ। A1 ਕੌਂਕਰੀਟ ਦਾ ਨੰਬਰ ਨੋਟ ਕਰੋ, ਜੇ ਤੁਸੀਂ ਕੌਂਕਰੀਟ ਦੀਆਂ ਸਵਾਵਾਂ ਲੈਣੀਆਂ ਚਾਹੁੰਦੇ ਆ, ਪਲੇਨ ਕੌਂਕਰੀਟ ਪਾਉਣੀ ਹੋਵੇ, ਤੁਸੀਂ ਸਟੈਂਪਿੰਗ ਕੌਂਕਰੀਟ ਪਾਉਣੀ ਹੋਵੇ, ਜਾਂ ਫਿਰ ਐਕਸਪੋਜ਼ਡ ਕੌਂਕਰੀਟ ਪਾਉਣੀ ਹੋਵੇ, ਡਰਾਈਵੇ ਬਣਾਉਣਾ, ਤੁਸੀਂ ਸਟੈਪਸ ਬਣਾਉਣੇ ਆ, ਪੋਰਚ ਬਣਾਉਣਾ, ਸਾਈਡਵਾਕ ਬਣਾਉਣਾ, ਪੈਟੀਓ ਬਣਾਉਣਾ, ਤੁਸੀਂ ਪੌੜੀ ਕੋਈ ਪਵਾਉਣੀ ਆ, ਤੁਸੀਂ ਜਾਣੀ ਕਿ ਪੌੜੀ ਕਹਿਣ ਤੋਂ ਭਾਵ ਕਿ ਬੇਸਮੈਂਟ ਦੀ ਸਾਈਡ ਇੰਟਰਸ ਬਣਾਉਣੀ ਆ, ਔਰ ਨੰਬਰ ਨੋਟ ਕਰ ਲਓ ਤੁਸੀਂ 416-456-1462 416-456-1462 'ਤੇ ਸੰਪਰਕ ਕੀਤਾ ਜਾ ਸਕਦਾ। ਔਰ 4-5 ਸਾਲ ਤੋਂ ਸਾਡੇ ਨਾਲ ਜਿੱਦਾਂ ਅਸੀਂ ਪਟਾਕਾ ਫੈਕਟਰੀ ਦੀਵਾਲੀ ਦੇ ਉੱਪਰ ਫਾਇਰ ਵਰਕਸ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਔਰ 15 ਲੋਕੇਸ਼ਨਾਂ ਤੋਂ ਪਟਾਕਾ ਫੈਕਟਰੀ ਆ ਜਿਹੜੀ ਉਹ ਤੁਹਾਨੂੰ ਸੇਵਾਵਾਂ ਦਿੰਦੀ ਆ, ਬੱਚਿਆਂ ਲਈ ਫਾਇਰ ਵਰਕਸ ਹੁੰਦੇ ਨੇ।
ਜਗਰਾ ਜੀ, ਕਿਸ ਤਰ੍ਹਾਂ ਦੀਆਂ ਤਿਆਰੀਆਂ? ਪਟਾਕਿਆਂ ਦੇ ਨਾਲ ਇਸ ਸਾਲ ਪਟਾਕਾ ਫੈਕਟਰੀ ਵੱਲੋਂ ਜਿੱਥੇ ਦੀਵਿਆਂ ਦਾ ਉਚੇਚੇ ਤੌਰ 'ਤੇ ਪ੍ਰਬੰਧ ਕੀਤਾ ਗਿਆ, ਉੱਥੇ ਡਰਾਈ ਫਰੂਟ ਵੀ ਸੇਲ ਕੀਤਾ ਜਾਣਾ ਆ। ਸੋ ਦੀਵਾਲੀ ਦੇ ਰਿਲੇਟਡ ਜਿੰਨੀਆਂ ਵੀ ਚੀਜ਼ਾਂ ਆਪਾਂ ਘਰ ਦੇ ਵਿੱਚ ਯੂਜ਼ ਕਰਦੇ ਹਾਂ, ਦੀਵਾਲੀ ਬਾਜ਼ਾਰ ਹਰ ਇੱਕ ਲੋਕੇਸ਼ਨ ਨੂੰ ਬਣਾਉਣ ਦੀ ਕੋਸ਼ਿਸ਼ ਪਟਾਕਾ ਫੈਕਟਰੀ ਵੱਲੋਂ ਇਸ ਸਾਲ ਕੀਤੀ ਜਾਣੀ ਹੈ। ਸੋ ਤੁਸੀਂ ਕੁਛ ਵੀ ਖਰੀਦਣਾ ਚਾਹੁੰਦੇ ਹੋ ਦੀਵਾਲੀ ਦੇ ਲਈ, ਤਾਂ ਤੁਸੀਂ ਪਟਾਕਾ ਫੈਕਟਰੀ ਦੀ ਕਿਸੇ ਵੀ ਲੋਕੇਸ਼ਨ ਨੂੰ ਵਿਜ਼ਿਟ ਕਰ ਸਕਦੇ ਹੋ। 15 ਲੋਕੇਸ਼ਨ ਵਿਦ ਇਨ ਬ੍ਰੈਂਪਟਨ ਐਂਡ ਮਿਸੀਸਾਗਾ ਤੁਹਾਨੂੰ ਦੇਖਣ ਨੂੰ ਮਿਲਣਗੇ।
ਸੋ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਡਰਾਈ ਫਰੂਟ ਦੇ ਬਾਕਸ ਦੇਣੇ ਚਾਹੁੰਦੇ ਹਾਂ, ਡੱਬੇ ਦੇਣੇ ਚਾਹੁੰਦੇ ਹਾਂ, ਤਾਂ ਹਰ ਲੋਕੇਸ਼ਨ 'ਤੇ
ਗੁਰਦੁਆਰਿਆਂ 'ਚ, ਮੰਦਰਾਂ 'ਚ ਅਸੀਂ ਦੀਵੇ ਲਗਾਉਂਦੇ ਹਾਂ, ਸਾਡੇ ਘਰਾਂ ਦੇ ਬਾਹਰ ਵੀ ਇੱਥੇ ਲੋਕ ਦੀਵੇ ਲਗਾਉਂਦੇ ਨੇ। ਸੋ ਦੀਵਿਆਂ ਦਾ ਵੀ ਪ੍ਰਬੰਧ ਕੀਤਾ ਗਿਆ
ਜੀ। ਔਰ ਨੰਬਰ ਹੈ ਦਵਿੰਦਰ ਜੀ ਦਾ 905-462-2727, ਔਰ ਮੇਰਾ ਨੰਬਰ ਹੈ ਜੇ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਮਹਿਕ ਰੇਡੀਓ 'ਤੇ, ਅਤੇ ਨੰਬਰ ਹੈ 416-302-3600 ਇੱਥੇ ਹੀ ਦੇ ਦਿਓ ਇਜਾਜ਼ਤ। ਹੁਣ ਤੁਹਾਡੀ ਨਾਗਰਾ ਸਾਹਿਬ ਪ੍ਰੋਗਰਾਮ ਨੂੰ ਪੇਸ਼ ਕਰਨਗੇ, ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰੱਖਾ, ਸਤਿ ਸ੍ਰੀ ਅਕਾਲ।
ਪੈਂਦੀਆਂ ਨੀ ਵੋਟਾਂ ਮਿੱਠੀਏ ਤੇ ਹਾਈ ਵਟਾਣਾ ਸ਼ੇਰ ਕਰੇ ਚੇਂਜ ਬੱਲੀਏ ਡਿਵਾਈਡਰ ਤੂੰ ਛੱਡ।
The views expressed on the preceding program may not necessarily be those of the owner or management of WTOR radio station.
Adnan Bashir of Cityscape and Buzzmax.ca present Living Legend Ustad Rohat Fateh Ali Khan live in concert. On Friday, October 18th, 2019 at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
ना खरीद फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को अच्छा लगता नहीं, हमें मिलता है वही जो हम चाहते, यूज ओरिजिनल एचपी टोनर।
हर चिंता होगी दूर, 100% रिलायबल, एनवायरमेंटली रिस्पॉन्सिबल, ऑलवेज ट्रस्ट ओरिजिनल एचपी टोनर।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਸਾਡੇ ਭਾਈਚਾਰੇ ਵਿੱਚ ਨਸ਼ੇ ਨਾਲ ਜੁੜੇ ਅਪਰਾਧ ਵੱਧ ਰਹੇ ਹਨ। ਜਸਟਿਨ ਟਰੂਡੋ ਅਤੇ ਲਿਬਰਲ ਅਪਰਾਧ ਪ੍ਰਤੀ ਨਰਮ ਹਨ। ਐਂਡਰਿਊ ਸ਼ੀਅਰ ਦੀ ਕੰਜ਼ਰਵੇਟਿਵ ਸਰਕਾਰ ਅਪਰਾਧ ਤੇ ਸਖਤੀ ਕਰੇਗੀ, ਆਰਥਿਕ ਵਿਕਾਸ ਵੱਲ ਧਿਆਨ ਕੇਂਦਰਿਤ ਕਰੇਗੀ। 21 ਅਕਤੂਬਰ ਨੂੰ ਕਿਰਪਾ ਕਰਕੇ ਆਪਣੇ ਕੰਜ਼ਰਵੇਟਿਵ ਉਮੀਦਵਾਰ ਨੂੰ ਵੋਟ ਪਾਓ।
ਆਥੋਰਾਈਜ਼ਡ ਬਾਈ ਦ ਅਫੀਸ਼ੀਅਲ ਏਜੰਟ ਆਫ ਦ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਹੋ ਸੋਫਾ ਵੀ ਪੁਰਾਣਾ ਨਾਲੇ ਕੁਰਸੀਆਂ ਵੀ ਟੁੱਟੀਆਂ, ਗੱਲ ਮੇਰੀ ਮੰਨ ਚੱਲੋ ਘਰ ਨੂੰ ਸਜਾ, ਸੋਹਣਾ ਫਰਨੀਚਰ ਲਿਆਉਣਾ ਸੋਡੀ ਫਰਨੀਚਰ ਤੇ ਲੈ ਕੇ ਜਾ, ਫਰਨੀਚਰ ਸਟੋਰਾਂ ਦੇ ਮੈਂ ਬੜੇ ਘੇਰੇ ਲਾਏ ਨੇ, ਕਿਤੋਂ ਵੀ ਪਸੰਦ ਮੈਨੂੰ ਸੋਫੇ ਨਹੀਂ ਆਏ ਨੇ, ਹੁਣ ਗੱਲ ਮੰਨ ਚੱਲੋ ਘਰ ਨੂੰ ਸਜਾ, ਸੋਹਣਾ ਫਰਨੀਚਰ ਲਿਆਉਣਾ ਸੋਡੀ ਫਰਨੀ।
ਕਮਿਊਨਿਟੀ ਦਾ ਸਭ ਤੋਂ ਪੁਰਾਣਾ ਤੇ ਵੱਡਾ ਸ਼ੋਰੂਮ ਹੈ ਸੋਡੀ ਫਰਨੀਚਰ, ਬਿਹਤਰੀਨ ਆਫਟਰ ਸੇਲ ਕਸਟਮਰ ਸਰਵਿਸ,